ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਸਚ ਸਦਾ ਸਚ ਦਾ ਆਨੰਦ ਸਤਰੰਗ ਪਰਣਾਸੀ ਕਰੀ ਮੁਲਕ ਨਿੰਦਾ ਸੁਨਸਤਵ ਨਿਵਾਸੀ ਅਜਾਇਬ ਵਿਖੂਤੇ ਗੁਜਾਇਬ ਗਨੀ ਮੈਂ ਹਰਿਅੰ ਕਰਿਅੰ ਕਰੀ ਮਨੁਰੇ ਮੈਂ ਚਤੁਰ ਚਕੁਰ ਵਰਤੀ ਚਤੁਰ ਚਕੁਰ ਭੁਗਤੇ ਸਵੈਂ ਸੁਭਉ ਸਰਵਦਾ ਸਰਵ ਜੁਗਤੇ ਲੋਕਾਲੰ ਕਰੁਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਇੱਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਏ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਨਨ ਭਗਵਾਨਾ ਜੋ ਮੁਝ ਵਚਨ ਸੁਣਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਜਾ ਮੈਂ ਭੇਦ ਨਾ ਰੰਚਕ ਮਾਨ ਜੋ ਦਰਸ਼ੋ ਚਾਹੈ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ ਪੜੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ ਪੂਰਨ ਦੇਖੋ ਆਤਮਾ ਦੁਆਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਮਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਮਹਾਂਪੁਰਸ਼ਾਂ ਦੀ ਯਾਦਾਂ ਦੇ ਸਾਲਾਨਾ ਜੋੜ ਮੇਲੇ ਚੱਲ ਰਹੇ ਨੇ। ਇਸ ਚੱਲਦੇ ਹੋਏ ਸਮਾਗਮ ਵਿੱਚ ਜਿੱਥੇ ਉਸ ਮਹਾਨ ਪਰਉਪਕਾਰੀ ਮਿੱਠ ਬੋਲੜੇ ਪੰਥ ਦੇ ਵਿੱਚ ਸਦਾ ਹੀ ਗੁਰੂ ਨਾਨਕ ਦੀਆਂ ਸੰਗਤਾਂ ਵਿੱਚ ਯਾਦਾਂ ਹਿਰਦਿਆਂ ਦੇ ਉੱਤੇ ਓਕਰੀਆਂ ਹੋਈਆਂ ਜਿਨ੍ਹਾਂ ਦੀਆਂ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਜਿੱਥੇ ਉਹਨਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋ ਚੁੱਕੇ ਹੈ। ਇਸ ਤੋਂ ਬਾਅਦ ਮਹਾਨ ਤਪਸਵੀ ਬਾਬਾ ਆਨੰਦ ਸਿੰਘ ਜੀ ਗੁਰੂ ਨਾਨਕ ਦੇ ਪ੍ਰਤੱਖ ਦੀਦਾਰ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਤੇ ਉਹਨਾਂ ਮਹਾਂਪੁਰਸ਼ਾਂ ਦੀ ਬਰਸੀ ਦਾ ਸਮਾਗਮ ਵੀ ਨਾਲ ਥੋੜ੍ਹੇ ਥੋੜ੍ਹੇ ਫਾਸਲੇ 'ਤੇ ਹੀ ਇਹ ਸਮਾਗਮ ਜਿਹੜੇ ਇਕੱਠੇ ਹੁੰਦੇ ਹੈ। ਇਹਨਾਂ ਚੱਲਦੇ ਸਮਾਗਮਾਂ ਦੇ ਵਿੱਚ ਕੁਦਰਤੀ ਤੌਰ 'ਤੇ ਪੂਰਨਮਾਸ਼ੀ ਦਾ ਦਿਹਾੜਾ ਜਿਹੜਾ ਵਿਸ਼ੇਸ਼ ਕਰਕੇ ਬਾਬਾ ਆਨੰਦ ਸਿੰਘ ਜੀ ਗੁਰੂ ਨਾਨਕ ਦੇ ਅਥਾਹ ਵਿਸ਼ਵਾਸ ਪਿਆਰ ਸੀ ਜਿਨ੍ਹਾਂ ਦਾ, ਕੱਤਕ ਸੁਦੀ ਪੂਰਨਮਾਸ਼ੀ ਨੂੰ ਮੁੱਖ ਰੱਖ ਕੇ ਸਾਲ ਦੀਆਂ ਸਾਰੀਆਂ ਪੂਰਨਮਾਸ਼ੀਆਂ 'ਤੇ ਸਮਾਗਮ ਕਰਿਆ ਕਰਦੇ ਸਨ। ਅਤੇ ਅੱਜ ਪੂਰਨਮਾਸ਼ੀ ਹੈ, ਪੂਰਨਮਾਸ਼ੀ ਦੇ ਦਿਹਾੜੇ ਵਿਸ਼ੇਸ਼ ਕਰਕੇ ਸੰਗਤਾਂ ਪਹੁੰਚੀਆਂ ਨੇ ਜਿੱਥੇ ਮਹਾਂਪੁਰਖਾਂ ਦੀਆਂ ਯਾਦਾਂ ਦੇ ਅੰਦਰ ਕਥਾ ਕਹਾਣੀਆਂ ਕਰਨੀਆਂ ਸੁਣਨੀਆਂ ਨੇ। ਅਤੇ ਉਹ ਸਮੇਂ ਦੇ ਅਨੁਸਾਰ ਜੇ ਸਮਾਂ ਬਾਕੀ ਰਿਹਾ ਤਾਂ ਗੁਰੂ ਕਿਰਪਾ ਕਰੇ ਮਹਾਂਪੁਰਖਾਂ ਦੇ ਸੰਬੰਧ ਵਿੱਚ ਵੀ ਬਾਤ ਕੀਤੀ ਜਾਏਗੀ, ਨਹੀਂ ਤਾਂ ਕੱਲ੍ਹ ਦੇ ਦਿਨ ਨਿਰੋਲ ਮਹਾਂਪੁਰਸ਼ਾਂ ਦੀਆਂ ਕਥਾ ਕਹਾਣੀਆਂ ਹੋਣੀਆਂ, ਅਗਲੇ ਦਿਨਾਂ 'ਚ ਵੀ ਹੋਣ। ਅੱਜ ਪੂਰਨਮਾਸ਼ੀ ਹੈ ਅਤੇ ਪੂਰਨਮਾਸ਼ੀ ਬਾਰੇ ਕੁਝ ਥੋੜ੍ਹਾ ਜਿਹਾ ਸਮਝ ਲਏ। ਪੂਰਨਮਾਸ਼ੀ ਬਣਦੀ ਕਿਵੇਂ ਹੈ ਔਰ ਪੂਰਨਮਾਸ਼ੀ ਦਾ ਗੁਰੂ ਗ੍ਰੰਥ ਸਾਹਿਬ 'ਚ ਸੰਕਲਪ ਕੀ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਵਚਨਾਂ ਵਿੱਚ ਪੂਰਨਮਾਸ਼ੀ ਦੇ ਸ਼ਬਦ 'ਤੇ ਸਾਨੂੰ ਸੰਦੇਸ਼ ਕੀ ਹੈ, ਸੰਸਾਰ ਨੂੰ ਕੀ ਮਹਾਰਾਜ ਸਾਹਿਬ ਨੇ ਸਿੱਖਿਆ ਦਿੱਤੀ ਹੈ ਇਹ ਸ਼ਬਦ ਰਾਹੀਂ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਅੰਮ੍ਰਿਤ ਵਚਨ ਥਿੱਤੀ ਗੌੜੀ ਵਿੱਚ ਆਪ ਜੀ ਪੜ੍ਹਦੇ ਹੋ, ਸੁਖਮਨੀ ਸਾਹਿਬ ਤੋਂ ਬਾਅਦ ਬਾਣੀ ਹੁੰਦੀ ਹੈ। ਪੂਰਨ ਕਬਹੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਇਹ ਸਲੋਕ ਤੋਂ ਬਾਅਦ ਫਿਰ ਪੌੜੀ ਸ਼ੁਰੂ ਹੁੰਦੀ ਹੈ। ਉਹਦੇ 'ਚ ਪੂਰਨਵਾਸੀ ਨੂੰ ਪੂਰਨ ਮਾਂ ਇਹ ਸ਼ਬਦ ਵਰਤਿਆ ਹੋਇਆ, ਪੌੜੀ ਪੂਰਨ ਮਾਂ ਪੂਰਨ ਪ੍ਰਭ ਏਕ, ਕਰਨ ਕਾਰਨ ਸਮਰੱਥ, ਜੀ ਜੰਤ ਦਿਆਲ ਪੁਰਖ ਸਭ ਉੱਪਰ ਜਾ ਕਾ ਹੱਥ। ਇਹ ਕਬੀਰ ਸਾਹਿਬ ਨੇ ਵੀ ਗੁਰੂ ਸਾਹਿਬ ਨੇ ਵੀ ਸਾਂਝੇ ਸ਼ਬਦ ਗੌੜੀ ਰਾਗ ਦੇ ਵਿੱਚ ਮਿਲਦੇ। ਉਹ ਸਹਿਜੇ ਸਹਿਜੇ ਆਪਾਂ ਗੁਰਬਾਣੀ ਦੀ ਵਿਚਾਰ ਜੈਸੇ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਗੁਰੂ ਨਾਨਕ ਦੇ 11ਵੇਂ ਸਰੂਪ ਸਰਬ ਕਲਾ ਸਮਰੱਥ ਸ਼ਬਦ ਦਾਤਾਰ ਜੀ, ਗਿਆਨ ਸਰੂਪ ਸਤਿਗੁਰੂ ਜਿਨ੍ਹਾਂ ਦੇ ਅੰਦਰ ਨਿਰੰਕਾਰ ਦੀ ਕਲਾ ਵਰਤ ਰਹੀ ਹੈ, ਗੁਰੂ ਨਾਨਕ ਦੀ ਗੱਦੀ ਦੀਆਂ ਜਿੰਨੀਆਂ ਸ਼ਕਤੀਆਂ ਨੇ ਉਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਕੰਮ ਕਰ ਰਹੀਆਂ। ਅਤੇ ਉਹਨਾਂ ਤੋਂ ਲਾਭ ਕੌਣ ਉਠਾਉਂਦਾ ਹੈ? ਜਿਹਨੂੰ ਸ਼ਰਧ ਹੈ। ਸੂਰਜ ਤੋਂ ਲਾਭ ਅੱਖਾਂ ਵਾਲੇ ਉਠਾ ਸਕਦੇ ਹੈ, ਜਿਹਦੇ ਅੱਖਾਂ ਨਹੀਂ ਹਨ ਉਹਦੇ ਭਾਅ ਦਾ ਸੂਰਜ ਚੜ੍ਹਿਆ ਜਿਹਾ ਜਾਂ ਨਹੀਂ ਚੜ੍ਹੇ, ਨੇਤਰ ਨਹੀਂ। ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਨਹੀਂ ਹੈ ਅਤੇ ਉਹਨਾਂ ਵਾਸਤੇ ਕੋਈ ਫਲ ਨਹੀਂ। ਸ਼ਰਧਾ ਵਾਨੰਗ ਲੱਭ ਤੇ ਜਾਂ ਭਾਵਨਾ ਵਿਹੀਨ ਕੈਸੇ ਪਾਵੈ ਜਲਦੀ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ ਕਰਨ, ਗੁਰੂ ਦੇ ਸ਼ਬਦ ਦੀ ਵਿਚਾਰ ਪੂਰਨਮਾਸ਼ੀ ਦੇ ਦਿਹਾੜੇ ਨਾਲ ਸੰਬੰਧਿਤ, ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੂਰਨਮਾਸ਼ੀ ਦਾ ਕੀ ਸੰਕਲਪ ਹੈ, ਇਹ ਆਪਾਂ ਗੁਰਬਾਣੀ ਦੇ ਅਨੁਸਾਰ ਵਿਚਾਰ ਸਮਝਣ। ਪਰ ਇਹ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੁਝ ਗੱਲਾਂ ਸਮਝਣ ਵਾਲੀਆਂ। ਭਾਵੇਂ ਪੂਰਨਮਾਸ਼ੀ ਹੈ ਔਰ ਭਾਵੇਂ ਮੱਸਿਆ ਜਾਂ ਸੰਗਰਾਂਦ, ਇਹ ਜਿਹੜੇ ਸਾਰੇ ਦਿਹਾੜੇ ਨੇ ਇਹ ਕਿਸੇ ਮਨੁੱਖ ਦੇ ਨਹੀਂ ਬਣਾਏ ਹੋਏ। ਇਹ ਬਾਤ ਸਮਝਣੀ ਪੈਂਦੀ। ਸਾਡੇ ਵਿੱਚ ਬਹੁਤ ਸਾਰਾ ਗਲਤ ਪ੍ਰਚਾਰ ਹੋ ਰਿਹਾ। ਨਾਸਤਕ ਬੰਦੇ ਜਿਹੜੇ ਨੇ ਉਹ ਆਸਤਕ ਲੋਕਾਂ ਦੇ ਉੱਤੇ ਭਾਰੂ ਪੈਂਦੇ ਜਾ ਰਹੇ ਨੇ। ਕਲਯੁੱਗ ਦਾ ਪ੍ਰਭਾਵ ਹੈ ਇਹ, ਕਿਸੇ ਦੇ ਬਸ ਵੀ ਨਹੀਂ। ਉਹ ਨਵੀਆਂ ਤੇ ਨਵੀਆਂ ਗੱਲਾਂ ਕਰਦੇ ਤੇ ਉਹਨਾਂ ਗੱਲਾਂ ਦੇ ਵਿੱਚ ਇੱਕ ਇਹ ਵੀ ਸ਼ਾਮਿਲ ਹੈ ਜੀ, ਪੂਰਨਮਾਸ਼ੀ ਮਨਾਉਣੀ ਬਾਹਮਣ ਬਾਲ ਹੈ। ਇਹ ਇਸ ਤਰ੍ਹਾਂ ਦੀ ਬਾਤ ਹੈ। ਇਸ ਕਰਕੇ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ। ਪੂਰਨਮਾਸ਼ੀ ਮਨਾਉਣ ਵਾਲਿਆਂ 'ਤੇ ਆਪਾਂ ਨੂੰ ਇਹ ਇੱਕ ਸਰਟੀਫਿਕੇਟ ਦਿੱਤਾ ਉਹਨਾਂ ਨੇ, ਨਾਸਤਕ ਬੰਦਿਆਂ ਨੇ ਸੈਨ ਕਰਕੇ ਮੋਹਰ ਲਾ ਕੇ ਨਾਸਤਕ ਭਾਵਨਾ ਦੀ, ਉਹਨਾਂ ਦਾ ਮਹਿਕਮਾ ਨਾਸਤਕ ਮਹਿਕਮਾ, ਉਹ ਵੀ ਸਰਟੀਫਿਕੇਟ ਜਾਰੀ ਕਰਦੇ ਅਤੇ ਉਹ ਕਹਿੰਦੇ ਆ ਵੀ ਇਹ ਬਾਹਮਣ ਬਾਦ ਹੈ। ਇਕੱਲਾ ਪੂਰਨਮਾਸ਼ੀ ਦੇ ਉਹ ਕਹਿੰਦੇ ਸੰਗਰਾਂਦ ਵੀ ਬਾਹਮਣ ਬਾਦ ਹੈ, ਮੱਸਿਆ ਮਨਾਉਣੀ ਵੀ ਬਾਹਮਣ ਬਾਦ ਹੈ, ਦਸਵੀਆਂ ਮਨਾਉਣੀਆਂ ਵੀ ਬਾਹਮਣ ਬਾਦ ਹੀ ਹੈ। ਮੇਰਾ ਖਿਆਲ ਹੈ ਵੀ ਜਦੋਂ ਕੁਛ ਬਣਾ ਬਾਕੀ ਬਚਿਆ ਅਤੇ ਉਹਨੂੰ ਉਹ ਕਹਿਣ ਵੀ ਇਹ ਗੁਰਮਤ ਹੈ, ਉਹ ਗੁਰਮਤ ਨਹੀਂ ਹੋਊ, ਕੁਛ ਹੋਰ ਹੋਊਗਾ। ਨੰਬਰ ਵਾਰ ਇਹ ਗੱਲਾਂ ਕੱਟੀਆਂ ਜਾ ਰਹੀਆਂ। ਸਾਧ ਸਿੰਘ ਜੀ, ਗੁਰੂ ਸਾਹਿਬਾਨਾਂ ਦੇ ਵੇਲੇ ਇਹ ਦਿਹਾੜੇ ਪ੍ਰਚਲਿਤ ਹੋਏ, ਇਤਿਹਾਸ ਦੀ ਗਵਾਹੀ ਹੈ। ਔਰ ਜਿਹੜੇ ਉਸ ਵੇਲੇ ਗੁਰੂ ਕੇ ਸਿੱਖ ਹਾਜ਼ਰ ਸਨ ਉਹਨਾਂ ਦੀ ਤਾਂ ਬਾਤ ਛੱਡ ਦਿਓ, ਜਿਹੜਾ ਉਹਨਾਂ ਦੇ ਵਿੱਚ ਬਹੁਤ ਵੱਡਾ ਵਿਦਵਾਨ 52 ਕਵੀਆਂ ਦਾ ਸ਼੍ਰੋਮਣ ਕਵੀ ਜਿਹਦਾ ਨਾਂ ਹੈ ਪੰਥ ਵਿੱਚ, ਭਾਈ ਗੁਰਦਾਸ ਤੋਂ ਦੂਜਾ ਨਾਮ ਭਾਈ ਨੰਦ ਲਾਲ ਸਿੰਘ ਦਾ, ਔਰ ਕੋਈ ਮਾਮੂਲੀ ਇਨਸਾਨ ਨਹੀਂ ਹੈ। ਗਜਨੀ ਦੇ ਵਿੱਚ ਬੈਠੇ ਦੀ ਕਣਸੋ ਦਿੱਲੀ ਦੇ ਤਖ਼ਤ ਨੂੰ ਮਿਲਦੀ ਹੈ ਕਿ ਗਜਨੀ ਦੇ ਵਿੱਚ ਕੋਈ ਵਿਦਵਾਨ ਪੈਦਾ ਹੋ ਗਿਆ ਹਿੰਦੂ ਮਤ ਵਿੱਚ। ਤਾਂ ਵਿਦਿਆ ਦੀ ਕਦਰ ਕਰਨ ਵਾਲਾ, ਬਾਅਦ ਦੇ ਵਿੱਚ ਜੋ ਮਰਜ਼ੀ ਹੋ ਗਿਆ ਉਹਨੂੰ ਔਰੰਗਜ਼ੇਬ ਕਿਸੇ ਵੇਲੇ ਵਿਦਿਆ ਦੀ ਬੜੀ ਕਦਰ ਕਰਦਾ। ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਵਿਦਵਾਨ ਦਾ ਇਹਨੂੰ ਪਤਾ ਚੱਲ ਜਾਂਦਾ, ਇਹ ਉਸ ਵਿਦਵਾਨ ਨੂੰ ਉਹਦੀਆਂ ਸੰਸਾਰਕ ਲੋੜਾਂ ਪੂਰੀਆਂ ਕਰਕੇ ਗ੍ਰਸਤ ਦੀਆਂ ਖੁੱਲ੍ਹੇ ਪੈਸੇ ਦੇ ਕੇ ਆਪਣੇ ਦਰਬਾਰ ਦੀ ਸ਼ੋਭਾ ਵਿੱਚ ਵਾਧਾ ਕਰਦਾ ਸੀ। ਵੱਖਰੇ ਵੱਖਰੇ ਸੁਭਾਅ ਹਨ ਬਾਦਸ਼ਾਹ ਦੇ। ਅਕਬਰ ਨੂੰ ਸੁਭਾਅ ਸੀ ਕਿ ਜਿਹੜਾ ਚੋਟੀ ਦਾ ਰਾਗੀ ਹੈ, ਮਾਮੂਲੀ ਨਹੀਂ, ਜਿਹੜਾ ਰਾਗ ਦੀਆਂ ਸਿਖਰਾਂ 'ਤੇ ਅੰਬਰਾਂ ਨੂੰ ਛੋਹ ਗਿਆ ਹੈ, ਉਹਨੇ ਦਰਬਾਰ ਵਿੱਚ ਲਿਆ ਕੇ ਉਹਨੂੰ ਰਤਨ ਦਾ ਖਿਤਾਬ ਦਿੰਦਾ। ਉਹਨੇ ਇੱਕ ਰਤਨ ਇਕੱਠਾ ਕੀਤਾ, ਦੋ ਕੀਤੇ, ਤਿੰਨ ਕੀਤੇ, 9 ਰਾਗੀ ਇਹੋ ਜਿਹੇ ਇਕੱਠੇ ਕੀਤੇ ਜਿਨ੍ਹਾਂ ਦੇ ਵਿੱਚ 9ਵਾਂ ਰਾਗੀ ਤਾਨਸੈਨ ਸੀ। 9 ਰਤਨ ਸੀ ਉਹਨਾਂ 9 ਰਤਨ 'ਚ ਤਾਨਸੈਨ ਦੀ ਵੀ ਗੱਲ ਸੀ। ਅਤੇ ਇਸੇ ਤਰ੍ਹਾਂ ਔਰੰਗਜ਼ੇਬ ਜਿਹੜਾ ਸੀ, ਇਸ ਨੂੰ ਵਿਆਖਿਆਕਾਰ ਵਿਦਵਾਨ ਕਿਸੇ ਮਤ ਦਾ ਵੀ ਹੋਵੇ ਇਹਨੂੰ ਬੜਾ ਚਸਕਾ। ਇਹਨੇ ਆਪਣੀ ਸਭਾ ਵਿੱਚ ਵਿਦਵਾਨਾਂ ਦਾ ਕਿੱਡਾ ਵੱਡਾ ਇਕੱਠ ਕੀਤਾ, ਅਕਲ ਹੈਰਾਨ ਹੋ ਜਾਂਦੀ ਹੈ। 1400 ਵਿਦਵਾਨ ਇਕੱਠਾ ਕੀਤਾ ਇਸਨੇ ਜਨਤੀ, 1400। ਇੱਕ ਵਿਦਵਾਨ ਰੱਖਣਾ ਔਖਾ, ਉਹਦੀਆਂ ਲੋੜਾਂ ਪੂਰੀਆਂ ਕਰਕੇ 1400 ਵਿਦਵਾਨ ਦਿੱਲੀ ਦੇ ਤਖ਼ਤ ਨੇ ਰੱਖੇ। ਔਰ ਇਸ ਵਿਦਵਾਨ ਨੂੰ ਸਪੈਸ਼ਲ ਆਪਣੇ ਪੁੱਤਰ ਨੂੰ ਵਿਦਿਆ ਦੇਣ ਵਾਸਤੇ, ਜਿਹਦਾ ਨਾਮ ਮੁਅੱਜ਼ਮ ਸ਼ਾਹ ਸੀ, ਬਾਅਦ ਦੇ ਵਿੱਚ ਬਹਾਦਰ ਸ਼ਾਹ ਦੇ ਨਾਂ 'ਤੇ ਪ੍ਰਗਟ ਹੁੰਦਾ, ਉਹਨੂੰ ਵਿਦਿਆ ਪੜਾਉਣ ਵਾਸਤੇ ਸਪੈਸ਼ਲ ਗਜਨੀ 'ਚੋਂ ਭਾਈ ਨੰਦ ਲਾਲ ਸੀ ਉਸ ਵੇਲੇ, ਬਾਅਦ ਦੇ ਵਿੱਚ ਅੰਮ੍ਰਿਤ ਛਕ ਕੇ ਸਿੰਘ ਬਣਦਾ। ਕਹਿਣ ਤੋਂ ਭਾਵ ਵੀ ਐਡਾ ਵੱਡਾ ਵਿਦਵਾਨ, ਇਹ ਬਾਤ ਵੱਖਰੀ ਹੈ ਕਾਜ਼ੀਆਂ ਮੁਲਾਣਿਆਂ ਦੇ ਕਹਿਣ ਤੋਂ। ਜਦੋਂ ਕੁਰਾਨ ਦੇ ਅਰਥ ਅੜ ਗਏ, ਤਸੱਲੀ ਨਾ ਹੋਈ ਔਰੰਗਜ਼ੇਬ ਦੀ, 1400 ਵਿਦਵਾਨ ਫੇਲ ਹੋ ਗਏ।
ਔਰ ਵਿਦਵਾਨ ਵੀ ਉਹ ਹੈ ਜਿਹੜਾ ਲਿਖਤ ਦੇ ਵਿੱਚ ਹੈ ਵੀ ਇਹਨਾਂ ਦੀ ਡਿਗਰੀ ਸੀ ਕੋਈ, ਜਿਵੇਂ ਹੁਣ ਪੀ ਐੱਚ ਡੀ ਡਿਗਰੀ ਜਿਹੜੀ ਚੱਲ ਰਹੀ ਹੈ ਨਾ, ਇਹ ਫਲਾਣੇ ਜੀ ਪੀ ਐੱਚ ਡੀ ਕੀਤੀ ਹੋਈ ਹੈ ਇਸਲਾਮ ਦੇ ਵਿੱਚ, ਅੱਜ ਤੱਕ ਇੱਕ ਡਿਗਰੀ ਚਲੀ ਆ ਰਹੀ ਹੈ, ਉਹਨੂੰ ਕਹਿੰਦੇ ਨੇ ਆਲਮ ਫਾਜ਼ਲ। ਇਹ ਬਹੁਤ ਵੱਡੀ ਡਿਗਰੀ ਹੈ। ਪੰਜ ਮਤਾਂ ਦੇ ਅੰਦਰ, ਚੋਣਵੇਂ ਪੰਜ ਮਤਾਂ ਦੇ ਅੰਦਰ ਤਿੰਨ ਤਿੰਨ ਡਿਗਰੀਆਂ, ਜਿਵੇਂ ਪੰਜਾਂ ਭਾਸ਼ਾ ਦੇ ਵਿੱਚੋਂ ਜਿਹਨਾਂ ਦਾ ਮੈਂ ਨਾਂ ਲਿਆਂਗਾ, ਪਹਿਲਾਂ ਆਪਣੀ ਮਾਂ ਬੋਲੀ ਦੀ ਗੱਲ ਕਰਦਾ, ਪੰਜਾਬੀ ਹੈ, ਇਹਦੀਆਂ ਵੀ ਤਿੰਨ ਡਿਗਰੀਆਂ। ਇੱਕ ਡਿਗਰੀ ਹੈ ਬੁੱਧੀਮਾਨੀ, ਦੂਸਰੀ ਹੈ ਵਿਦਵਾਨ, ਤੀਸਰੀ ਹੈ ਗਿਆਨੀ, ਅਤੇ ਹਿੰਦੀ ਦੇ ਵਿੱਚ ਵੀ ਤਿੰਨ ਡਿਗਰੀਆਂ, ਰਤਨ, ਭੂਸ਼ਣ, ਪ੍ਰਭਾਕਰ, ਅਤੇ ਉਰਦੂ ਦੇ ਅੰਦਰ ਵੀ ਤਿੰਨ ਡਿਗਰੀਆਂ, ਅਦੀਬ, ਅਦੀਬ ਆਲਮ, ਅਦੀਬ ਫਾਜ਼ਲ। ਫਾਰਸੀ ਦੇ ਵਿੱਚ ਵੀ ਤਿੰਨ ਡਿਗਰੀਆਂ, ਮੁਨਸੀ ਇੱਕ ਡਿਗਰੀ ਹੈ, ਮੁਨਸੀ ਆਲਮ, ਮੁਨਸੀ ਫਾਜ਼ਲ। ਅਤੇ ਪੰਜਵੀਂ ਡਿਗਰੀ ਹੈ ਅਰਬੀ ਭਾਸ਼ਾ ਦੇ ਅੰਦਰ, ਪੰਜਾਬੀ ਵਿੱਚ, ਹਿੰਦੀ ਵਿੱਚ, ਉਰਦੂ ਵਿੱਚ। ਇਹ ਡਿਗਰੀਆਂ ਆਪ ਜੀ ਨੇ ਸੁਣੀ ਫਾਰਸੀ ਵਿੱਚ, ਅਤੇ ਪੰਜਵੀਂ ਹੈ ਅਰਬੀ। ਅਰਬੀ ਦੇ ਅੰਦਰ ਤਿੰਨ ਡਿਗਰੀਆਂ ਨੇ, ਮੌਲਵੀ ਇੱਕ ਡਿਗਰੀ ਹੈ। ਜਿਵੇਂ ਹਰਿਦੁਆਰ ਜਿਹਨੇ ਵਿੱਦਿਆ ਪੜ੍ਹੀ ਹੈ ਉਹਨੂੰ ਇੱਕ ਖਿਤਾਬ ਦਿੰਦੇ ਆ ਪੰਡਿਤ, ਆਚਾਰੀਆ। ਇਹ ਡਿਗਰੀਆਂ ਚੱਲਦੀਆਂ ਨਾ ਜੀ, ਪੰਡਿਤ ਇੱਕ ਡਿਗਰੀ ਦਾ ਨਾਂ, ਪੰਡਿਤ ਬਾਹਮਣ ਦਾ ਨਾਂ ਨਹੀਂ ਹੁੰਦਾ। ਪੰਡਿਤ ਹੈ ਵਿਦਵਾਨ ਦਾ ਜਿਹਦੇ ਕੋਲ ਵਿਦਿਆ। ਅਰਬੀ ਦੇ ਅੰਦਰ ਤਿੰਨ ਡਿਗਰੀਆਂ, ਮੌਲਵੀ, ਮੌਲਵੀ ਆਲਮ, ਮੌਲਵੀ ਫਾਜ਼ਲ। 1400 ਵਿਦਵਾਨ ਆਲਮ ਫਾਜ਼ਲ ਦੀ ਡਿਗਰੀ ਵਾਲਾ ਰੱਖਿਆ ਹੋਇਆ ਸੀ। ਇਹ ਹੁਣ ਤੁਸੀਂ ਅੰਦਾਜ਼ਾ ਲਾ ਲਓ, ਪਰ ਤਸੱਲੀ ਨਾ ਹੋਈ, ਕੋਈ ਕੁਰਾਨ ਦਾ ਅਰਥ ਐਸਾ ਸੀ, ਔਰੰਗਜ਼ੇਬ ਦੀ ਤਸੱਲੀ ਨਹੀਂ ਹੁੰਦੀ, ਵਿਦਵਾਨ ਫੇਲ ਹੋ ਗਏ। ਭਾਈ ਸਾਹਿਬ ਪੁੱਛਦਾ ਸੀ ਰੋਜ਼ ਆਪਣੇ ਵਿਦਿਆਰਥੀ ਨੂੰ ਕਿ ਤੇਰੀ ਅੱਬਾ ਦੀ ਸਭਾ ਵਿੱਚ, ਬਾਦਸ਼ਾਹ ਦੀ ਸਭਾ ਦੇ ਵਿੱਚ, ਤੇਰੇ ਪਿਤਾ ਦੀ ਸਭਾ 'ਚ ਕੀ ਹੋਇਆ? ਉਹ ਕਹਿੰਦਾ ਉਸਤਾਦ ਨੰਦ ਲਾਲ ਨੂੰ। ਇਹ ਬੜਾ ਗਜਬ ਹੋ ਗਿਆ, 1400 ਵਿਦਵਾਨ ਫੇਲ ਹੋ ਗਏ। ਮੈਂ, ਹੋਇਆ ਕੀ ਹੈ ਜੀ, ਕੁਰਾਨ ਦੇ ਅਰਥ ਨਹੀਂ ਆਏ। ਕਹਿੰਦੇ ਬੇਟਾ, ਤੈਨੂੰ ਕੁਰਾਨ ਦੀ ਆਇਤ ਯਾਦ ਹੈ ਵੀ ਜਿਹੜੀ ਦੇ ਅਰਥ ਨਹੀਂ ਆਏ? ਪਤਾ ਹੈ ਕੁਛ? ਕਹਿੰਦਾ ਜੀ ਮੈਂ ਲੱਭ ਕੇ ਦੱਸ। ਉਹਨੇ ਕੁਰਾਨ ਦੀ ਪੋਥੀ ਪ੍ਰਕਾਸ਼ ਕੀਤੀ, ਕਹਿੰਦੀ ਜੀ ਆ। ਭਾਈ ਸਾਹਿਬ ਕਹਿੰਦੇ ਬੇਟਾ, ਜੇ ਮੇਰੀ ਤਾਂ ਮਜ਼ਬੂਰੀ ਹੈ ਵੀ ਉੱਥੇ ਸਾਰੇ ਬੜੇ ਬੜੇ ਵਿਦਵਾਨ ਤੁਹਾਡੇ ਮਤ ਦੇ ਨੇ, ਬਿਨਾਂ ਬੁਲਾਏ ਜਾਣਾ ਨਹੀਂ ਚਾਹੀਦਾ, ਵੀ ਇਹਦੇ ਅਰਥ ਤੇਰੇ ਕੋਲੋਂ ਕਰਾ ਦਿਆਂ। ਕਹਿੰਦੇ ਜੀ ਫਿਰ ਤਾਂ ਬੜੀ ਚਮਤਕਾਰ ਦੀ ਬਾਤ ਹੈ ਵੀ ਉਹਨੇ ਪੜ੍ਹਾ ਦਿੱਤਾ, ਪੜ੍ਹਾ ਕੇ ਤਿਆਰ ਕਰਕੇ ਭੇਜ ਦਿੱਤਾ। ਅਗਲੇ ਦਿਨ ਫੇਰ ਸਭਾ ਬੈਠੀ ਅਤੇ ਉੱਠ ਕੇ ਖੜਾ ਹੋ ਗਿਆ ਔਰੰਗਜ਼ੇਬ ਦਾ ਬੇਟਾ ਬਾਦਸ਼ਾਹ। ਉਦੋਂ ਬਾਦਸ਼ਾਹ ਨਹੀਂ ਸੀ ਕਹਿੰਦੀ, ਮੋਜ਼ਮ ਸ਼ਾਹ ਕਹਿੰਦੇ। ਬਾਦਸ਼ਾਹ ਕਹਿਣ ਲੱਗਾ, ਬੇਟਾ ਖੜਾ ਹੋਇਆ ਉੱਠ ਕੇ, ਕਹਿੰਦੇ ਹਜ਼ੂਰ ਮੈਂ ਆਗਿਆ ਚਾਹੁੰਦਾ ਵੀ ਮੈਨੂੰ ਮੌਕਾ ਦਿੱਤਾ ਜਾਏ ਇਸ ਆਇਤ ਦੀ ਅਰਥ ਕਰਨ। ਔਰੰਗਜ਼ੇਬ ਕ੍ਰੋਧ ਵਿੱਚ ਆ ਗਿਆ, ਕਹਿੰਦਾ ਮੂਰਖਾ, ਇਹ ਬਹੁਤ ਵੱਡੇ ਵੱਡੇ ਵਿਦਵਾਨਾਂ ਦੀ ਸਭਾ ਹੈ, ਤੇਰੀ ਹਿੰਮਤ ਕਿਵੇਂ ਪੈ ਗਈ ਉੱਠ ਕੇ ਟਾਈਮ ਮੰਗਣ ਦੀ? ਤੇਰੀ ਅਕਲ ਨੂੰ ਮੈਂ ਜਾਣਦਾ, ਤੇਰੀ ਵਿੱਦਿਆ ਨੂੰ ਜਾਣਦਾ ਬੇਟਾ, ਤੂੰ ਇਹ ਕਹਿ ਕੇ ਤਾਂ ਮੇਰਾ ਵੀ ਅਪਮਾਨ ਕਰ ਦਿੱਤਾ। ਕਿਉਂ ਕਿਹਾ ਤੈਂ ਸਭ ਪੈਦਾ ਰਾਮ ਦਾ ਬਿਠਾ ਦੋ? ਕਾਜੀ ਬੋਲਿਆ, ਕਹਿੰਦਾ ਹਜ਼ੂਰ ਮੇਰੇ ਖਿਆਲਾਂ ਅਨੁਸਾਰ ਇਸ ਬੱਚੇ ਨੂੰ ਮੌਕਾ ਦੇਣਾ ਚਾਹੀਦਾ। ਦੂਸਰਾ ਬੋਲਿਆ, ਤੀਸਰਾ ਬੋਲਿਆ, ਵਿਦਵਾਨ ਬੋਲ ਉੱਠੇ, ਨਹੀਂ ਨਹੀਂ ਸੁਣੋ ਸਹੀ, ਕੀ ਪਤਾ ਖੁਦਾ ਦੀ ਰਹਿਮਤ ਕਿੱਥੇ ਬਰਸ ਜਾਵੇ, ਕਿਉਂ ਨਹੀਂ ਮੌਕਾ ਦਿੰਦੇ? ਕੀ ਪੁੱਤਰ ਹੋਣ ਦੀ ਸਜ਼ਾ ਦੇ ਦਿਓ? ਸਭਾ ਵਿੱਚ ਸਭ ਦਾ ਹੱਕ ਹੈ, ਉਹਨੂੰ ਨੌਜਵਾਨ ਨੂੰ ਸਮਾਂ ਦੇ ਦਿਓ। ਉਹਨੇ ਐਸੇ ਅਰਥ ਕੀਤੇ, ਬਾਦਸ਼ਾਹ ਦਾ ਦਿਲ ਕੀ ਲਿਆ। ਬਾਦਸ਼ਾਹ ਜਿੱਥੇ ਖੁਸ਼ ਹੋਇਆ ਉੱਥੇ ਨਾਲ ਬਾਦਸ਼ਾਹ ਨੇ ਗੱਲ ਕਹੀ, ਕਹਿੰਦਾ ਬੇਟਾ ਅਰਥ ਸਹੀ ਕਰ ਦਿੱਤੇ, ਮੈਂ ਪ੍ਰਸੰਨ ਹੈ, ਸਭਾ ਪ੍ਰਸੰਨ ਹੈ, ਵਿਦਵਾਨਾਂ ਦਾ ਸਿਰ ਨੀਵਾਂ ਕਰ ਦਿੱਤਾ, ਤੈਂ ਮੇਰੀ ਧੌਣ ਉੱਚੀ ਕਰ ਦਿੱਤੀ, ਪਰ
ਇਹ ਗਿਆਨ ਤੇਰਾ ਨਹੀਂ।
ਦੱਸ ਕਿਹਦਾ ਚੋਰੀ ਕਰਕੇ? ਤੇਰੀ ਅਕਲ ਨੂੰ ਮੈਂ ਬਹੁਤ ਨੀਤੀਵਾਨ ਵੀ ਸੀਗਾ ਔਰੰਗਜ਼ੇਬ ਤੇ ਕੁਰਖ, ਕਹਿੰਦਾ ਜੀ ਚੋਰੀ ਨਹੀਂ, ਇਹ ਗਿਆਨ ਮੇਰਾ। ਕਹਿੰਦੇ ਤੇਰਾ ਨਹੀਂ ਹੋ ਸਕਦਾ। ਕਹਿੰਦਾ ਅੱਛਾ ਅੱਬਾ ਇਹ ਦੱਸੋ ਵੀ ਜਿਹੜਾ ਕੁਛ ਪਿਤਾ ਦਾ ਹੁੰਦਾ ਹੈ, ਜ਼ਮੀਨ ਜਾਇਦਾਦ ਪ੍ਰੋਪਰਟੀ ਧਨ ਪਦਾਰਥ, ਕੀ ਉਹ ਪੁੱਤਰ ਦਾ ਨਹੀਂ ਹੁੰਦਾ? ਕਹਿੰਦੇ ਬਸ ਬਿਲਕੁਲ ਹੁੰਦਾ। ਕਹਿੰਦੇ ਵੀ ਇਸੇ ਤਰ੍ਹਾਂ ਜਿਹੜਾ ਵਿਦਿਆ ਗੁਰੂ ਦਾ ਜੋ ਕੁਛ ਹੁੰਦਾ ਉਹ ਵਿਦਿਆਰਥੀ ਦਾ ਹੁੰਦਾ। ਇਹ ਮੇਰੇ ਉਸਤਾਦ ਦਾ ਗਿਆਨ ਹੈ ਨੰਦ ਲਾਲ ਦਾ, ਮੈਂ ਉਹਦੇ ਕੋਲ ਪੜ੍ਹ ਕੇ ਆ ਕੇ ਦਿੱਤੇ। ਉਹ ਕਹਿੰਦੇ ਠੀਕ ਹੈ ਵਿਦਵਾਨੋ, ਇਸੇ ਮਸਲੇ 'ਤੇ ਵਿਚਾਰ ਹੋਵੇ। ਔਰੰਗਜ਼ੇਬ ਕ੍ਰੋਧ ਵਿੱਚ ਆ ਕੇ ਕਹਿੰਦਾ ਤੁਸੀਂ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ। ਜਿਨ੍ਹਾਂ ਨੂੰ ਅਸੀਂ ਕਾਫਰ ਕਹਿੰਦੇ ਹਾਂ, ਜਿਨ੍ਹਾਂ ਨੂੰ ਦੀਨੋਂ ਬੇਦੀਨ ਕਰਦੇ ਜਾ ਰਹੇ ਹਾਂ, ਉਹਨਾਂ ਵਿੱਚ ਐਡਾ ਵੱਡਾ ਵਿਦਵਾਨ ਪੈਦਾ ਹੋ ਗਿਆ ਜੇ ਤੁਹਾਡੀ ਕੁਰਾਨ ਦੇ ਅਰਥ ਕਰਦਾ, ਤੁਸੀਂ ਕੀ ਕੱਟਾ ਛਾਣ ਦਿਓ ਇੱਥੇ ਮੇਰੀ ਸਭਾ 'ਚ? ਚਲੋ ਇਹ ਬਾਤਾਂ ਬਾਅਦ 'ਚ ਕਰਾਂਗੇ, ਦੱਸੋ ਕੀ ਕਰਨਾ ਨੰਦ ਲਾਲ? ਕਾਜੀ ਬੋਲੇ ਜੀ ਕਰਨਾ ਕੀ, ਐਡਾ ਵੱਡਾ ਵਿਦਵਾਨ ਉਹ ਕਾਫਰਾਂ 'ਚ ਨਹੀਂ ਚਾਹੀਦਾ, ਮੁਸਲਮਾਨਾਂ 'ਚ ਚਾਹੀਦਾ। ਔਰੰਗਜ਼ੇਬ ਕਹਿੰਦਾ ਕੱਲ੍ਹ ਦਾ ਸੂਰਜ ਚੜ੍ਹਦਿਆਂ ਉਹਦੀ ਸੁੰਨਤ ਕੀਤੀ ਜਾਏ ਅਤੇ ਕਲਮਾ ਪੜ੍ਹ ਕੇ ਗਊ ਦਾ ਮਾਸ ਖਿਲਾ ਕੇ ਉਹਨੂੰ ਮੁਸਲਮਾਨ ਕੀਤਾ ਜਾਏ। ਕਦੇ ਇਹ ਮਸਲਾ ਹੋ, ਕਦੇ ਕਦੇ ਜਿਵੇਂ ਔਰਤ ਦੀ ਸੁੰਦਰਤਾ ਔਰਤ ਦੀ ਜਾਨ ਲੈ ਦਿੰਦੀ ਹੈ ਔਰ ਵਿਵਸਥਾ 'ਚ ਪਾ ਦਿੰਦੀ ਹੈ, ਔਰ ਬਹੁਤ ਵਾਰ ਕਿਸੇ ਗੁਣੀ ਪੁਰਸ਼ ਦਾ ਗੁਣ ਹੀ ਉਹਦੇ ਲਈ ਦੁਸ਼ਮਣ ਬਣ ਜਾਂਦਾ ਵਿਦਿਆ ਵੀ। ਅੱਜ ਔਰੰਗਜ਼ੇਬ ਦੀ ਵਿਦਿਆ ਉਹਦੇ ਲਈ ਦੁਸ਼ਮਣ ਬਣ ਗਈ। ਇਹ ਬਾਤ ਮੌਜੂਦ ਸਾਹਿਬ ਨੇ ਸੁਣੀ, ਜਾ ਕੇ ਜਦੋਂ ਨੰਦ ਲਾਲ ਜੀ ਨੂੰ ਮਿਲੇ, ਕਹਿਣ ਲੱਗੇ ਬੇਟਾ ਅਰਥ ਕੀਤੇ? ਕਹਿੰਦੇ ਜੀ ਅਰਥ ਤਾਂ ਹੋ ਗਏ, ਜੈ ਜੈਕਾਰ ਵੀ ਹੋ ਗਈ ਮੇਰੀ ਅਤੇ ਤੁਹਾਡੀ, ਪਰ ਤੁਹਾਡਾ ਧਰਮ ਖਤਰੇ ਵਿੱਚ ਆ ਜਾਏ। ਕੱਲ੍ਹ ਦਾ ਸੂਰਜ ਤੁਹਾਡੇ ਲਈ ਬੜਾ ਖਤਰਨਾਕ ਹੈ, ਤੁਹਾਨੂੰ ਕੱਲ੍ਹ ਮੁਸਲਮਾਨ ਬਣਾਏਗਾ। ਵਿਦਿਆ ਪੜ੍ਹਾਉਣ ਵਾਲਾ ਵੀ ਪਿਤਾ ਹੁੰਦਾ, ਮੈਂ ਆਪਣਾ ਧਰਮ ਨਿਭਾਇਆ, ਕੱਲ੍ਹ ਨੂੰ ਆਹ ਕੁਛ ਹੋਣਾ। ਕਹਿੰਦੇ ਬੇਟਾ ਕੁਛ ਮਦਦ ਕਰ ਸਕਦਾ? ਮੈਂ ਤਾਂ ਧਰਮ ਜਾਨ ਦੇ ਦਿਆਂਗਾ ਪਰ ਧਰਮ ਰੱਖਣਾ ਚਾਹੁੰਦਾ, ਪਰ ਮੈਂ ਜਾਨ ਵੀ ਨਹੀਂ ਹੱਕ ਨਹੀਂ ਦੇਣੀ ਚਾਹੁੰਦਾ। ਬੜੀ ਮੁਸ਼ਕਲਾਂ ਨਾਲ ਵਿਦਿਆ ਪੜ੍ਹੀ ਹੈ, ਮੈਂ ਸੋਚਿਆ ਸੀ ਇੱਥੇ ਕਦਰ ਹੋਏਗੀ ਵਿਦਿਆ ਦੀ, ਤਾਂ ਕੰਮ ਹੀ ਕੁਛ ਹੋਰ। ਕਹਿੰਦਾ ਜੀ ਇੱਕ ਹੋ ਸਕਦਾ, ਸਾਡੀ ਪਾਤਸ਼ਾਹ ਦੇ ਪਰਿਵਾਰ ਦੇ ਲਈ, ਪਰਿਵਾਰ ਦੇ ਬੱਚਿਆਂ ਲਈ ਇੱਕ ਗੁਪਤ ਦਰਵਾਜ਼ਾ ਰੱਖਿਆ ਹੋਇਆ ਅਤੇ ਇੱਕ ਸੁਰੰਗ ਜਾ ਕੇ ਜੰਗਲ ਵਿੱਚ ਖੁੱਲਦੀ ਹੈ ਜਿਹਦਾ ਮੈਨੂੰ ਪਤਾ। ਮੈਂ ਤੁਹਾਨੂੰ ਉਹ ਸੁਰੰਗ ਨਹੀਂ ਬਾਹਰ ਕੱਢਦੇ ਅਤੇ ਅੱਗੇ ਅੱਲਾ ਰੱਖੇਗਾ, ਤੁਹਾਡੀ ਰਕਸ਼ਾ ਉਹ ਕਰ ਸਕਦਾ, ਖੁਦਾ ਤੋਂ ਬਿਨਾਂ ਹੁਣ ਤੁਹਾਡੀ ਕੋਈ ਸਾਰ ਨਹੀਂ ਲੈਣਦਾ। ਉਹ ਕਹਿੰਦਾ ਬਸ ਇਤਨੀ ਕਾਫੀ, ਕੱਢ ਦਿੱਤਾ। ਰਾਤ ਨੂੰ ਸਫ਼ਰ ਮੁਕਾਉਂਦਾ, ਦਿਨੇ ਲੋਕੇ ਰਹਿੰਦਾ, ਪੰਜਾਬ ਦੀ ਧਰਤੀ ਵੀ ਪਹੁੰਚਿਆ, ਕੋਈ ਗੁਰਮੁਖ ਮਿਲਿਆ, ਉਹ ਸਤਿਪੁਰਸ਼ ਨੂੰ ਪੁੱਛਿਆ ਕੋਈ ਐਸਾ ਦੁਨੀਆ 'ਚ ਹੈ ਜਿਹੜਾ ਦਿੱਲੀ ਦੇ ਤਖ਼ਤ ਤੋਂ ਡਰਦਾ ਨਾ ਹੋਵੇ, ਮੇਰਾ ਧਰਮ ਖਤਰੇ 'ਚ ਹੈ ਅਤੇ ਮੇਰੀ ਜਾਨ ਖਤਰੇ 'ਚ। ਉਹ ਕਹਿੰਦੇ ਇਹੋ ਜਿਹਾ ਦੁਨੀਆ ਦੇ ਇੱਕੋ ਹੀ ਮਰਦ ਅਗਮੜਾ ਪੈਦਾ ਹੋਇਆ, ਦੂਸਰਾ ਕੋਈ ਨਹੀਂ। ਕੌਣ? ਕਹਿੰਦੇ ਕਲੰਗੀ ਵਾਲਾ ਸਤਿਗੁਰੂ ਆਨੰਦਪੁਰ ਵਾਲਾ ਗੁਰੂ ਹੈ, ਵੈ ਪ੍ਰਗਟਿਓ ਮਰਦ ਅਗਮੜਾ ਵਰਿਆਮ ਅਕੇਲਾ। ਉਹ ਤੇਰੀ ਵਿਦਿਆ ਦੀ ਕਦਰ ਵੀ ਕਰੇਗਾ, ਤੇਰਾ ਧਰਮ ਵੀ ਬਚਾਏ। ਭਾਈ ਸਾਹਿਬ ਆਪਣਾ ਧਰਮ ਬਚਾਉਣ ਲਈ ਗੁਰੂ ਦੇ ਚਰਨਾਂ ਦੇ ਵਿੱਚ ਪਨਾਹ ਲਈ ਸੀ, ਸਿਰਫ ਪਨਾਹ। ਦਾਤੇ ਗੁਰੂ ਨੇ ਕੀ ਕੀਤਾ? 52 ਕਵੀਆਂ ਦਾ ਸ਼ੋਰੂਮ ਬਣਾ ਦਿੱਤਾ। ਇਹ ਸੀ ਭਾਈ ਸਾਹਿਬ ਦਾ ਕੁਝ ਥੋੜ੍ਹਾ ਜਿਹਾ ਪਿਛੋਕੜ। ਭਾਈ ਸਾਹਿਬ ਇੱਕ ਗਵਾਹੀ ਦਿੰਦੇ ਆ, ਜਿਹੜੇ ਮੂਰਖ ਲੋਕ ਕਹਿੰਦੇ ਆ ਨਾ ਪੂਰਨਮਾਸ਼ੀਆਂ ਦਿਹਾੜੇ, ਸੰਗਰਾਂਦ ਦੇ ਦਿਹਾੜੇ, ਇਹ ਸਭ ਮਨਮਤ ਹੈ, ਤਾਂ ਵੀ ਭਾਈ ਨੰਦ ਲਾਲ ਦੀ ਰਚਨਾ ਫਾਰਸੀ ਵਿੱਚ ਆ, ਅੱਖਾਂ ਖੋਲ੍ਹ ਕੇ ਪੜ੍ਹ ਲੈਣੀ ਚਾਹੀਦੀ। ਭਾਈ ਸਾਹਿਬ ਕੀ ਕਹਿੰਦੇ ਨੇ? ਉਹ ਮੈਂ ਫਾਰਸੀ ਦੀ ਰਚਨਾ ਆਪ ਜੀ ਨੂੰ ਸੁਣਾਉਂਦਾ, ਉਦੋਂ ਬਾਅਦ ਪੂਰਨਮਾਸ਼ੀ ਦੀ ਗੱਲ ਸ਼ੁਰੂ ਹੋਈ। ਰੂਜ ਦੋਮਾ ਮੋਮ ਨਾਨ ਪਾਕ ਵਾਜ ਗਿਰਦਮੀ ਆਇਨ ਅਜਵਹਿਰੀ ਨਿਵਾਜ ਹਮ ਚੁਨਾ ਮਜਮੇ ਸਾਧ ਸੰਗ ਕਲ ਮੁਹੱਬਤ ਬਾ ਖੁਦਾ ਦਾ ਰੰਗ ਰੰਗ ਗਿਰਦਮੀ ਆਇਨ ਦਰ ਮਾਹੇ ਦੋ ਵਾਰ ਵਹਿਰ ਜ਼ਿਕਰ ਖਾਸਾਏ ਪ੍ਰਭਦਗਾਰ। ਅਤੇ ਇਹਦੇ ਵਿੱਚ ਭਾਈ ਸਾਹਿਬ ਕੀ ਕਹਿੰਦੇ ਕਿ ਮੇਰੇ ਮਾਲਕ ਕਲੰਗੀ ਵਾਲੇ ਦੇ ਦਰਬਾਰ ਵਿੱਚ ਮਹੀਨੇ ਵਿੱਚ 2 ਦਿਨ ਸੰਗਤਾਂ ਵਿਸ਼ੇਸ਼ ਕਰਕੇ ਜੁੜਦੀਆਂ ਹਨ। ਜੇ ਸੰਗਰਾਂਦ ਜਾਂ ਮੱਸਿਆ ਜਾਂ ਪੂਰਨਵਾਸ਼ੀਆਂ ਇਹ ਦਿਹਾੜੇ ਨਹੀਂ ਸਨ, ਉਹ ਕਿਹੜੇ ਦਿਹਾੜੇ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਮਨਾਏ ਜਾਂਦੇ? ਉਹ ਕਿਰਪਾ ਕਰਕੇ ਦੱਸਣੇ ਲੋਕ। ਗੁਰੂ ਸਾਹਿਬ ਨੇ ਪ੍ਰਚਲਿਤ ਦਿਹਾੜੇ ਰੱਖੇ ਪਰ ਉਹਨਾਂ ਦੇ ਵਿੱਚ ਪੂਜਾ ਦਾ ਢੰਗ ਤਰੀਕਾ ਬਦਲਿਆ। ਜਿਵੇਂ ਸੰਗਰਾਂਦ ਲਾਓ, ਸੰਗਰਾਂਦ ਵਾਲੇ ਦਿਨ ਸਾਡੇ ਹਿੰਦੂ ਭਰਾ ਅੱਜ ਤੱਕ ਸੂਰਜ ਦਾ ਦਿਨ ਮੰਨ ਕੇ ਸੂਰਜ ਦੀ ਪੂਜਾ ਕਰਦੇ ਨੇ ਸੰਗਰਾਂਦ ਵਾਲੇ ਦਿਨ। ਗੁਰੂ ਸਾਹਿਬ ਨੇ ਕਿਹਾ ਦਿਹਾੜਾ ਤਾਂ ਰੱਖੋ ਉਹੀ ਦਿਹਾੜਾ ਬਦਲ, ਦਿਹਾੜਾ ਕਿਹੜਾ ਬਾਹਮਣਾਂ ਦਾ ਪੈਦਾ ਕੀਤਾ, ਪਰ ਪੂਜਾ ਬਦਲ ਦਿਓ। ਇਹ ਕਰਦੇ ਨੇ ਸੂਰਜ ਦੀ ਪੂਜਾ, ਪ੍ਰਕਿਰਤੀ ਦੀ ਪੂਜਾ, ਪ੍ਰਕਿਰਤੀ ਦਾ ਇੱਕ ਹਿੱਸਾ ਸੂਰਜ, ਇਹ ਉਹਦੀ ਰੋਸ਼ਨੀ ਦੀ ਪੂਜਾ ਕਰਦੇ। ਇਹ ਕਿਰਤਮ ਪੂਜਾ ਹੈ, ਕਰਤੇ ਦੀ ਪੂਜਾ ਨਹੀਂ ਹੈ। ਤੁਸੀਂ ਉਸੇ ਦਿਹਾੜੇ ਪੂਜਾ ਕਰੋਗੇ, ਸੰਗਰਾਂਦ ਤੁਸੀਂ ਵੀ ਮਨਾਓਗੇ, ਪਰ ਉਸ ਵੇਲੇ ਤੁਸੀਂ ਕਰਤੇ ਦੀ ਪੂਜਾ ਕਰੋਗੇ। ਉਹ ਚਾਨਣੇ ਦੀ, ਪ੍ਰਕਿਰਤੀ ਦੇ ਚਾਨਣੇ ਦੀ ਪੂਜਾ ਕਰਦੇ ਨੇ, ਅਤੇ ਤੁਸੀਂ ਉਸ ਦਿਨ ਗੁਰਬਾਣੀ ਦੀ ਪੂਜਾ ਕਰੋਗੇ। ਗੁਰਬਾਣੀ ਇਸ ਜੱਗ ਮਹਿ ਚਾਨਣ, ਚਾਨਣ ਦੀ ਪੂਜਾ ਕਰਨੀ ਹੈ, ਤੁਸੀਂ ਗਿਆਨ ਦੀ ਪੂਜਾ ਕਰੋ, ਅਕਾਲ ਪੁਰਖ ਦੀ ਪੂਜਾ ਕਰੋ। ਦਿਹਾੜਾ ਨਹੀਂ ਬਦਲਿਆ, ਦਿਹਾੜਾ ਕੋਈ ਬ੍ਰਾਹਮਣਾਂ ਦਾ ਨਹੀਂ, ਬ੍ਰਾਹਮਣਾਂ ਨੇ ਅਪਣਾਇਆ ਹੈ ਵੀ ਇਹ ਸੂਰਜ ਦਾ ਦਿਹਾੜਾ ਹੈ। ਸੂਰਜ ਦਾ ਦਿਹਾੜਾ ਉਹਨਾਂ ਨੂੰ ਭੁਲੇਖਾ ਪੈ ਗਿਆ। ਆਕਾਸ਼ ਦੇ ਵਿੱਚ 12 ਰਸਤੇ ਨੇ, ਧਰਤੀ ਦੇ ਉੱਤੇ ਰੋਸ਼ਨੀ ਆਉਣ ਦੇ, ਉਹਨਾਂ ਰਸਤਿਆਂ ਨੂੰ ਰਾਸਾਂ ਕਹਿੰਦੇ ਨੇ, 12 ਰਸ। ਇੱਕ ਮਹੀਨੇ ਬਾਅਦ ਉਹਦਾ ਸਮਾਂ ਜਦੋਂ ਸੂਰਜ ਰਾਸ ਬਦਲਦਾ, ਕਿਤੇ 29 ਦਿਨਾਂ ਬਾਅਦ ਬਦਲਦਾ, ਕਿਤੇ 31, ਕਿਤੇ 30 ਦਿਨਾਂ ਬਾਅਦ। ਉਸ ਸਿਸਟਮ ਹੈ, ਉਹਦੇ ਅਨੁਸਾਰ ਹੀ ਸੰਗਰਾਂਦ ਬਣਦੀ ਹੈ। ਇਹਦੇ ਅਰਥ ਪਹਿਲਾਂ ਵੀ ਕਈ ਵਾਰ ਸੁਣ ਚੁੱਕੇ ਹੋ, ਮੈਂ ਪੂਰਨਮਾਸ਼ੀ 'ਤੇ ਬੋਲਣਾ, ਇਸ ਕਰਕੇ ਸੰਗਰਾਂਦ ਦੀ ਬਾਤ ਮੈਂ ਇੱਥੇ ਛੱਡ ਦੂੰ। ਅਤੇ ਹਰ ਰੋਜ਼ ਸੂਰਜ ਜਿਹੜਾ ਹੈ 12 ਡਿਗਰੀਆਂ 24 ਘੰਟੇ ਦੇ ਵਿੱਚ ਪਾਰ ਕਰਦਾ, ਯਾਨੀ 1 ਘੰਟੇ 'ਚ 1/2 ਡਿਗਰੀ ਸੂਰਜ ਪਾਰ ਕਰਦਾ। 12 ਘੰਟੇ ਦੇ ਵਿੱਚ 6 ਡਿਗਰੀਆਂ, 24 ਘੰਟੇ ਦੇ ਅੰਦਰ 12 ਡਿਗਰੀਆਂ ਸੂਰਜ, ਇੱਕ ਦਿਨ ਅਤੇ ਰਾਤ ਇੰਨੇ ਸਮੇਂ 'ਚ 12 ਡਿਗਰੀਆਂ ਪਾਰ ਕਰ ਦਿੰਦਾ। ਇਹ ਡਿਗਰੀਆਂ ਪੂਰੀਆਂ ਕਰਦਾ ਕਰਦਾ ਜਦੋਂ 180 ਡਿਗਰੀਆਂ 'ਤੇ ਚਲਿਆ ਜਾਂਦਾ, ਉਦੋਂ 15 ਦਿਨ ਹੋ ਜਾਂਦੇ। ਅਤੇ ਉਸ ਵੇਲੇ ਇੱਕ ਘਟਨਾ ਪ੍ਰਕਿਰਤੀ ਘਟਦੀ ਹੈ, ਅੱਜ ਵੀ ਘਟੀ ਆ, ਅੱਜ ਪੂਰਨਵਾਸੀਆਂ ਨੇ, ਅੱਜ ਵੀ ਉਹ ਘਟਨਾ ਘਟੀ। ਅੱਜ ਦੇ ਦਿਨ ਸਮੁੰਦਰ ਦੇ ਵਿੱਚ ਜਵਾਰ ਪੱਟ ਹੁੰਦਾ ਹੈ, ਕੱਲ੍ਹ ਨਹੀਂ ਆਇਆ, ਕੱਲ੍ਹ ਨੂੰ ਨਹੀਂ ਆਊਗਾ, ਅੱਜ ਪੂਰਨਮਾਸੀ ਦੀ ਰਾਤ ਨੂੰ। ਅਜੇ ਪਾਣੀ ਨੇ ਪੂਰਨਮਾਸੀ ਨਹੀਂ ਛੱਡੀ, ਅੱਜ ਤੱਕ ਯਾਦ ਹੈ ਉਸਨੂੰ, ਕਿਉਂਕਿ ਪੂਰਨਮਾਸੀ ਨੂੰ ਹੀ ਜਵਾਰ ਪੱਟ ਆਉਣਾ, ਹੋਰ ਕਿਸੇ ਦਾ ਕਿਉਂ? ਪ੍ਰਕਿਰਤੀ ਦੇ ਅੰਦਰ ਹੈ, ਇਹ ਤਾਂ ਪ੍ਰਕਿਰਤੀ ਦੇ ਨਿਯਮ ਅਨੁਸਾਰ ਹੈ। ਜਿਸ ਵੇਲੇ ਸੂਰਜ, ਚੰਦਰਮਾ ਔਰ ਧਰਤੀ 180 ਡਿਗਰੀ 'ਤੇ ਤਿੰਨੇ ਪੂਰੇ ਇੱਕ ਲਾਈਨ ਦੇ ਵਿੱਚ ਹੋ ਜਾਂਦੇ, ਇੱਕ ਪਾਸੇ ਸੂਰਜ ਹੈ, ਵਿਚਾਲੇ ਧਰਤੀ ਆ ਗਈ, ਇੱਕ ਪਾਸੇ ਚੰਦਰਮਾ, ਇੱਕ ਪਾਸੇ ਸੂਰਜ, ਵਿਚਾਲੇ ਧਰਤੀ, 180 ਡਿਗਰੀ 'ਤੇ ਤਿੰਨੇ ਇੱਕ ਲਾਈਨ ਦੇ ਵਿੱਚ ਹੋ ਜਾਣ, ਉਸ ਵੇਲੇ ਪੂਰਨਵਾਸੀ ਬਣਦੀ। ਜਿਹੜੀ ਗੱਲ ਲਿਖਤ ਪੜ੍ਹਤ ਦੇ ਵਿੱਚ ਹੈ, ਜਿਹੜੀ ਹਿਸਾਬ ਦੇ ਵਿੱਚ ਗੱਲ ਹੈ, ਉਹਨੂੰ ਕਿਵੇਂ ਬਾਹਮਣਾਂ ਦੇ ਨਾਲ ਜੋੜਦੇ? ਦੇਖੋ ਇਹਨਾਂ ਲੋਕਾਂ ਦੀ ਚਲਾਕੀ ਦੇਖੋ, ਪ੍ਰਕਿਰਤੀ ਦੇ ਨਿਯਮ ਨਾਲ ਬਣੀ ਹੋਈ ਚੀਜ਼ ਹੈ। ਪੂਰੇ ਵਾਲ ਜੀ ਦੇ ਨਾਲ ਸਾਡਾ ਇਹੀ ਰੌਲਾ ਸੀ ਵੀ ਤੁਸੀਂ ਆਪਣੀ ਲਿਖਤ ਹੈ ਤੁਹਾਡੀ, ਆਹ ਤੁਹਾਡੀ ਡੈਰੀ ਹੈ, ਸ਼੍ਰੋਮਣੀ ਕਮੇਟੀ ਨੂੰ ਦਿਖਾਈ ਵੀ, ਆਹ ਦੇਖੋ ਪੂਰੇ ਵਾਲ ਜੀ ਲਿਖਦੇ ਨੇ। ਉਹ ਕਹਿੰਦੇ ਮੱਸਿਆ ਔਰ ਪੂਰਨਵਾਸੀ ਇਹ ਕੁਦਰਤ ਦੀਆਂ ਬਣਾਈਆਂ ਨੇ, ਇਹਨਾਂ ਦੇ ਨਾਲ ਕੋਈ ਬੰਦਾ ਛੇੜਛਾੜ ਨਹੀਂ ਕਰ ਸਕਦਾ। ਮੈਂ ਕਿਹਾ ਆਹ ਦੇਖੋ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦਿਖਾਈ, ਵਿਦਵਾਨਾਂ ਨੂੰ ਦਿਖਾਈ, ਵੀ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵੀ ਪੂਰੇਵਾਲ ਸਾਹਿਬ ਨੂੰ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਬਣਾਇਆ ਵੀ ਮਿਹਰਬਾਨੀ ਕਰਕੇ ਦੱਸਣ ਵੀ ਸੰਗਰਾਂਦ ਨਾਲ ਛੇੜਛਾੜ ਕਰਨ ਦਾ ਲਾਇਸੈਂਸ ਕਿਹਨੇ ਦਿੱਤਾ ਸੀ ਇਹਨਾਂ ਨੂੰ? ਇਹ ਪਰਮਿਸ਼ਨ ਨਿਰੰਕਾਰ ਨੇ ਦੇਤੀ ਸੀ ਵੀ ਇਹਦੇ ਨਾਲ ਤਾਂ ਤੂੰ ਕਰ ਸਕਦਾ ਛੇੜਛਾੜ, ਇਹ ਦੋ ਨਾਲ ਨਹੀਂ ਕਰ ਸਕਦਾ। ਨਾ ਕੋਈ ਮਰਜ਼ੀ ਨਾਲ ਸੰਗਰਾਂਦ ਬਣਾ ਸਕਦਾ, ਨਾ ਮੱਸਿਆ ਨਾ ਬੂਰ ਮੱਸਿਆ, ਇਹ ਬਣਾਈ ਹੈ ਪ੍ਰਕਿਰਤੀ। ਅਤੇ ਜਿਸ ਵੇਲੇ ਸੂਰਜ ਸੈਡ 'ਤੇ ਰਹਿ ਜਾਏ ਅਤੇ ਗੇੜਾ ਖਾ ਕੇ ਚੰਦਰਮਾ ਵਿਚਾਲੇ ਆ ਜਾਵੇ ਅਤੇ ਧਰਤੀ ਚਲੀ ਜਾਵੇ ਇੱਕ ਪਾਸੇ ਸੂਰਜ ਰਹਿ ਜਾਵੇ, ਜਦੋਂ ਐਨ 180 ਡਿਗਰੀਆਂ 'ਤੇ ਚਲੇ ਜਾਣਗੇ ਉਸ ਵੇਲੇ ਮੱਸਿਆ ਹੋਏਗੀ, ਮੱਸਿਆ ਇਉਂ ਬਣ ਗਈ। ਇਹ ਕਿਸੇ ਬੰਦੇ ਦੀਆਂ ਨਹੀਂ ਬਣਾਈਆਂ ਹੋਈਆਂ, ਇਹਨਾਂ ਨੂੰ ਇਹ ਕਹਿ ਕੇ ਜੀ ਇਹ ਬਾਹਮਣਾਂ ਦੀ ਬਣਾਈ ਹੈ ਇਹ ਬਹੁਤ ਵੱਡੀ ਭੁੱਲ ਹੈ। ਚੇਤ ਵਿਸਾਖ ਜੇਠ ਹਾੜ੍ਹ ਸਾਉਣ ਭਾਦੋਂ ਜਿੰਨੇ 12 ਮਹੀਨੇ ਨੇ ਇਹ 12 ਮਹੀਨਿਆਂ ਦੇ ਨਾਂ, 7 ਦਿਨਾਂ ਦੇ ਨਾਂ ਇਹ ਕਿਵੇਂ ਰੱਖੇ ਹੋਏ? ਇਹ ਬਾਹਮਣਾਂ ਨੇ ਰੱਖੇ? ਭੁੱਲ ਜਾਓ ਇਹ ਬਾਤ। ਆਕਾਸ਼ ਦੇ ਵਿੱਚ 3 ਤਰ੍ਹਾਂ ਦੇ ਤਾਰੇ ਨੇ, ਇੱਕ ਤਾਰਿਆਂ ਨੂੰ ਕੇਵਲ ਤਾਰੇ ਕਿਹਾ ਜਾਂਦਾ, ਹੋਰ ਕੁਛ ਨਹੀਂ ਕਿਹਾ ਜਾਂਦਾ। ਇੱਕ ਤਾਰਿਆਂ ਨੂੰ ਉਹਨਾਂ ਦੀ ਗਿਣਤੀ 7 ਹੈ, 2 ਉਹਨਾਂ ਦੇ ਨਾਲ ਚੰਦਰਮਾ ਅਤੇ ਸੂਰਜ ਨੂੰ ਮਿਲਾ ਕੇ 9 ਨੂੰ ਗ੍ਰਹਿ ਕਿਹਾ ਜਾਂਦਾ, 9 ਗ੍ਰਹਿ, ਉਹਨਾਂ 'ਚ 7 ਤਾਰੇ ਨੇ ਪਰ ਉਹਨਾਂ ਨੂੰ ਤਾਰੇ ਨਹੀਂ ਕਿਹਾ ਜਾਂਦਾ, ਗ੍ਰਹਿ ਕਿਹਾ ਜਾਂਦਾ। ਇਸ ਤੋਂ ਬਾਅਦ ਕੁਛ ਆਕਾਸ਼ ਵਿੱਚ ਉਹ ਤਾਰੇ ਹਨ ਜਿਨ੍ਹਾਂ ਨੂੰ ਨਾ ਗ੍ਰਹਿ ਕਿਹਾ ਜਾਂਦਾ ਨਾ ਤਾਰੇ ਕਿਹਾ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਨਛੱਤਰ, ਉਹਨਾਂ ਦੀ ਗਿਣਤੀ 27 ਹੈ। ਉਹ 27 ਨਛੱਤਰਾਂ ਦੇ ਵਿੱਚੋਂ 12 ਨਛੱਤਰ ਉਹ ਨ ਜਿਨ੍ਹਾਂ ਦੇ ਨਾਂ 'ਤੇ 12 ਮਹੀਨਿਆਂ ਦੇ ਨਾਮ ਰੱਖੇ ਹੋਏ, ਜਿਵੇਂ ਚੇਤਰਾ ਨਛੱਤਰ ਹੈ, ਚੇਤਰਾ ਹੋਰ ਕੀ ਹੈ, ਵਿਸ਼ਾਖਾ ਇੱਕ ਨਛੱਤਰ ਹੈ ਉਹਦੇ ਨਾਂ 'ਤੇ ਵਿਸ਼ਾਖ ਹੈ। ਇਹ ਸਾਰੇ ਨਾਂ ਰੱਖੇ ਨੇ ਉਹਨਾਂ ਦੇ ਉੱਤੇ, ਇਹ ਕੋਈ ਬਾਹਮਣਾ ਨੇ ਨਹੀਂ ਰੱਖੇ। ਉਹ ਹੈਰਾਨੀ ਦੀ ਬਾਤ ਹੁੰਦੀ ਹੈ ਜਦੋਂ ਪੁਰਾਤਨਤਾ ਜਿਹੜੀ ਹੈ ਉਸ ਨੂੰ ਕਤਲ ਕੀਤਾ ਗਿਆ। ਸ਼ੁਕਰ ਹੈ ਸ਼੍ਰੋਮਣੀ ਕਮੇਟੀ ਨੇ ਮਹਿਸੂਸ ਕਰਕੇ ਕੈਲੰਡਰ ਦੀਆਂ ਸੋਧਾਂ ਦੇ ਵਿੱਚੋਂ ਸਾਡੀ ਰਾਤ ਦਿਨ ਉਹਨਾਂ ਦੀ ਜਿਹੜੀ ਹੈ ਨੀਂਦ ਹਰਾਮ ਕਰ ਦਿੱਤੀ, ਪਰੂਫ ਦਿੱਤੇ, 4 ਮੀਟਿੰਗਾਂ ਹੋਈਆਂ, ਇੱਕ ਇੱਕ ਗੱਲ ਜਿਹੜੀ ਹੈ ਰਿਕਾਰਡ ਕੀਤੀ ਗਈ, ਜੋ ਅਸੀਂ ਬੋਲੇ ਉਹ ਵੀ ਰਿਕਾਰਡ ਹੈ, ਜੋ ਉਹਨਾਂ ਨੇ ਬੋਲੇ ਉਹ ਵੀ ਰਿਕਾਰਡ। ਸੰਤ ਸਮਾਜ ਵੱਲੋਂ ਸੰਤ ਬਾਬਾ ਬਲਜਿੰਦਰ ਸਿੰਘ ਅਤੇ ਮੇਰੀ ਡਿਊਟੀ, ਉਹਨਾਂ ਨੇ ਬਹੁਤ ਖੋਜ ਕੀਤੀ ਉਹਦੇ ਵਿੱਚ ਅਤੇ ਉਹਦੇ 'ਤੇ ਨਾਨਕਸ਼ਾਹੀ ਕੈਲੰਡਰ 'ਤੇ ਅਸੀਂ ਉਹਦਾ ਨਾਮ ਵੀ ਤੁਸੀਂ ਗਲਤ ਰੱਖਿਆ, ਉਹਦਾ ਪੂਰੇ ਬਾਲ ਦਾ ਘੜੂਕਾ ਕੈਲੰਡਰ ਦੇ ਨਾਂ 'ਤੇ ਇੱਕ ਲੇਖ ਲਿਖਿਆ। ਉਹਨੂੰ ਕਿਹਾ ਵੀ ਜੇ ਗਲਤ ਹੈ ਤਾਂ ਦੱਸੋ, ਉਹਦਾ ਹੈਡਗੇ ਹੀ ਦੱਸਿਆ ਪੂਰੇ ਬਾਲ ਦਾ ਘੜੂਕਾ ਕੈਲੰਡਰ, ਕਮੀਆਂ ਸੀ ਜਿਹੜੀਆਂ ਉਹਦੇ ਵਿੱਚ ਲਿਖੀ, 10 ਪੇਜਾਂ ਦਾ ਬਹੁਤ ਵੱਡਾ। ਅਤੇ ਇਸ ਕਰਕੇ ਜਿਹੜਾ ਪੂਰਨਮਾਸੀ ਹੈ, ਪੂਰਨਮਾਸੀ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਦੇ, ਇਹ ਤਾਂ ਹੋ ਗਿਆ ਵੀ ਪ੍ਰਕਿਰਤੀ ਨੇ ਬਣਾਈ ਕਿਵੇਂ ਹੈ, ਸੰਗਰਾਂਦ ਕਿਵੇਂ ਬਣਾਈ ਹੈ, ਸੂਰਜ ਰਸਤਾ ਬਦਲਦਾ ਹੈ, ਮੱਸਿਆ ਕਿਵੇਂ ਬਣਦੀ ਹੈ 180 ਡਿਗਰੀ 'ਤੇ ਜਾ ਕੇ, ਪੂਰਨਮਾਸੀ ਕਿਵੇਂ ਬਣਦੀ ਹੈ 180 ਡਿਗਰੀ 'ਤੇ ਜਾ ਕੇ, ਪਰ ਫਰਕ ਕੀ ਹੈ? ਕਿਤੇ ਚੰਦਰਮਾ ਸੂਰਜ ਸਾਈਡ 'ਤੇ ਨਹੀਂ, ਕਿਤੇ ਧਰਤੀ 'ਤੇ ਸੂਰਜ ਸਾਈਡ 'ਤੇ, ਕਿਤੇ ਚੰਦਰਮਾ ਵਿਚਾਲੇ ਆ ਗਿਆ, ਕਿਤੇ ਉੱਧਰ ਚਲਾ ਗਿਆ ਇਹਦੇ ਨਾਲ। ਹੁਣ ਪੂਰਨਮਾਸੀ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਪ ਹੈ, ਹੁਣ ਇਹ ਆਪਾਂ ਆਨੰਦ ਲੈਣਾ ਹੈ। ਮਹਾਰਾਜ ਸਾਹਿਬ ਕੀ ਉਪਦੇਸ਼ ਦਿੰਦੇ ਆ, ਪੂਰਨਮਾਸੀ ਦਾ ਕੀ ਸੰਕਲਪ ਹੈ, ਇਹਦਾ ਉਪਦੇਸ਼ ਕੀ ਹੈ ਸਾਨੂੰ? ਜੇ 12 ਮਹੀਨਿਆਂ ਦੇ ਨਾਂ 'ਤੇ, ਤਾਰਿਆਂ ਦੇ ਨਾਂ 'ਤੇ, 12 ਨਛੱਤਰਾਂ ਦੇ ਨਾਂ 'ਤੇ 12 ਮਹੀਨਿਆਂ ਦਾ ਨਾਂ ਹੈ, ਤਾਂ ਫਿਰ ਸਾਨੂੰ ਤਾਰਿਆਂ ਨਾਲ ਤਾਂ ਨਹੀਂ ਜੋੜਿਆ ਮਹਾਰਾਜ? ਜੋੜਿਆ ਤਾਂ ਬਾਣੀ ਦੇ ਨਾਲ ਹੈ, ਸੱਚ ਦੇ ਨਾਲ ਜੋੜਿਆ, ਪ੍ਰਕਿਰਤੀ ਨਾਲ ਨਹੀਂ ਜੋੜਿਆ। ਅਤੇ ਜਿਹੜੇ ਈਸਾਈਆਂ ਦਾ ਕੈਲੰਡਰ ਹੈ ਉਹ ਵੀ ਸਟੱਡੀ ਕੀਤਾ ਅਸੀਂ, ਉਹਦੇ ਜਿਹੜੇ ਨਾਂ ਰੱਖੇ ਨੇ, ਇਹ ਹੈਰਾਨੀ ਦੀ ਬਾਤ ਹੈ ਵੀ ਉਹਦਾ ਚਾਅ ਚੜ੍ਹ ਗਿਆ ਸਾਨੂੰ। ਜਨਵਰੀ ਲਓ ਤੁਸੀਂ, ਜੇਨਸ ਨਾਮ ਇੱਕ ਦੇਵਤਾ ਹੋਇਆ ਇਹਨਾਂ ਦਾ, ਇਟਲੀ ਦੇ ਵਿੱਚ ਹੋਇਆ, ਔਰ ਜਿਵੇਂ ਗਣੇਸ਼ ਦੀ ਪੂਜਾ ਕਰਦੇ ਹੋ, ਹੈਰਾਨੀ ਦੀ ਬਾਤ ਹੈ ਉਹ ਲੋਕ ਗਣੇਸ਼ ਦੀ ਤਰ੍ਹਾਂ ਉਹਦੀ ਪੂਜਾ ਕਰਦੇ। ਜੇਨਸ ਨਾਮ ਇਹ ਦੇਵਤਾ, ਉਹ 'ਤੇ ਜਨਵਰੀ ਨਾਂ ਰੱਖਿਆ। ਫੈਗੂਰ ਨਾਮ ਦੀ ਇੱਕ ਵਿਧੀ ਹੈ ਮੁਕਤ ਹੋਣ ਦੀ, ਉਹਦੇ ਨਾਂ 'ਤੇ ਫਰਵਰੀ ਰੱਖਿਆ ਹੋਇਆ। ਸਾਰੇ ਮਹੀਨਿਆਂ ਦੇ ਨਾਂ ਇਸ ਤਰ੍ਹਾਂ ਰੱਖੇ ਹੋਏ ਨੇ ਜਿਹੜੇ ਈਸਾਈਆਂ ਦਾ ਕੈਲੰਡਰ। ਉਹਦੇ ਨਾਲੋਂ ਤੁਹਾਡੀ ਬਾਤ ਜਿਹੜੀ ਹੈ ਬਹੁਤ ਪੁਖਤਾ ਅਤੇ ਪੱਕੀ ਹੈ, ਜਿਹੜੀ ਗੁਰੂ ਸਾਹਿਬਾਂ ਨੇ ਐਵੇਂ ਨਹੀਂ ਅਪਣਾ ਲਈ ਸੀ ਇਹ ਬਾਤ। ਮਹਾਰਾਜ ਨੇ ਜਿਹੜੇ ਦੋ ਹੀ ਬਾਰਾਂ ਮਾਹਾਂ ਲਿਖੇ ਬਿਕਰਮੀ ਸੰਮਤ ਅਨੁਸਾਰ ਕਿਉਂ ਨੇ? ਅਸਲ ਦੇ ਵਿੱਚ ਸੈਡੀਰੀਅਲ ਸਾਲ ਹੈ ਇਹ, ਬਿਕਰਮੀ ਵਾਲਿਆਂ ਨੇ ਸੈਡੀਰੀਅਲ ਵਾਲੇ ਨੂੰ ਅਪਣਾਇਆ ਹੋਇਆ, ਮੂਲ ਇਹਦਾ ਸੈਡੀਰੀਅਲ ਸਾਲ। ਖੈਰ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਜੀ ਜਿੱਥੇ ਥਿੱਤਾਂ ਦੀ ਬਾਣੀ ਬੋਲਦੇ ਹੈ ਗੌੜੀ ਰਾਗ ਦੀ ਸੁਖਣੀ ਸਾਹਿਬ ਦੀ ਸਮਾਪਤੀ 'ਤੇ, ਉੱਥੇ ਮਹਾਰਾਜ ਦਾ ਸਲੋਕ ਹੈ। ਉਹ ਸਲੋਕ ਦੀ ਆਪਾਂ ਇੱਕ ਧਾਰਨਾ ਪੜ੍ਹਨੀ ਹੈ ਅਤੇ ਸਾਰਿਆਂ ਨੇ ਸਾਥ ਦੇਣਾ। ਬੀਬੀ, ਉਹ ਤੁਸੀਂ ਤੀਸਰੇ ਹਿੱਸੇ 'ਚ ਬੋਲਣਾ, ਪਹਿਲਾਂ ਉਹੀ ਧਾਰਨਾ ਮੈਂ ਬੋਲੂੰ, ਵੀ ਭਾਈ ਬੋਲਣਗੇ ਅਤੇ ਉਦੋਂ ਬਾਅਦ ਤੁਸੀਂ ਬੋਲਣਾ, ਨਾਲੇ ਤਾਂ ਇਹਨਾਂ ਦਾ ਪਤਾ ਲੱਗ ਜੂ ਵੀ ਸੁਰ 'ਚ ਬੋਲਦੇ ਨੇ। ਜੇ ਸੁਰ 'ਚ ਨਾ ਬੋਲੇ ਫਿਰ ਤੁਹਾਨੂੰ ਕਲੀਆਂ ਨੂੰ ਬੋਲਣ ਦੀ ਆਗਿਆ ਹੋਊਗੀ, ਮਹਾਰਾਜ ਬੋਲਣ। ਪਰ ਮੈਨੂੰ ਲੱਗਦਾ ਵੀ ਇੰਨਾ ਕੁ ਤਾਂ ਕਰਨਗੇ ਕੁਛ, ਵਿੱਚ ਰਾਗੀ ਸਿੰਘ ਵੀ ਬੈਠੇ ਆ, ਕੀਰਤ ਨਹੀਂ ਜਾਣ ਵਾਲੇ ਨੇ।
ਦਿਨ ਦਿਨ ਚੜ੍ਹੇ ਸਵਾਇਆ, ਦਿਨ ਦਿਨ ਚੜ੍ਹੇ ਸਵਾਇਆ, ਵਾਹ ਵਾਹ
ਬੋਲੋ ਭਾਈ, ਸਾਰੇ ਬੋਲੋ।
ਦਿਨ ਦਿਨ ਚੜ੍ਹੇ ਸਵਾਇਆ, ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ, ਦਿਨ ਦਿਨ ਚੜ੍ਹੇ ਸਵਾਇਆ, ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ, ਦਿਨ ਦਿਨ ਚੜ੍ਹੇ ਸਵਾਇਆ, ਦਿਨ ਦਿਨ ਚੜ੍ਹੇ ਸਵਾਇਆ, ਦਿਨ ਦਿਨ ਚੜ੍ਹੇ ਸਵਾਇਆ, ਦਿਨ ਦਿਨ ਚੜ੍ਹੇ ਸਵਾਇਆ, ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸ਼ਬਦ ਵਿੱਚ ਬੋਲਣ ਦਾ। ਗੁਰੂ ਅਰਜਨ ਦੇਵ ਜੀ ਦਾ ਪਾਵਨ ਵਚਨ, ਪੂਰਨ ਕਬਹੂ ਨਾ ਡੋਲਤਾ। ਘੜਾ ਪਾਣੀ ਦਾ ਅੱਧਾ ਹੋਵੇ, ਪਾਣੀ ਦਾ ਭਰਿਆ ਅਤੇ ਅੱਧਾ ਖਾਲੀ ਹੋਵੇ, ਉਹ ਛਲਕਦਾ ਕਿਉਂਕਿ ਛੂਛਾ ਹੈ। ਕਹੋ ਕਬੀਰ ਛੂਛਾ ਘੱਟ ਬੋਲੈ। ਉਹ ਘੜਾ ਬੋਲਦਾ ਵੀ ਹੈ ਅਤੇ ਡੋਲਦਾ ਵੀ ਹੈ, ਦੋ ਔਗਣ ਉਹਦੇ ਵਿੱਚ। ਜਦੋਂ ਪਾਣੀ ਦਾ ਭਰਿਆ ਹੋਵੇ ਉਹ ਛਲਕਦਾ ਨਹੀਂ ਨਾ ਡੋਲਦਾ। ਜਿਨ੍ਹਾਂ ਦੀ ਬਰਸੀ ਮਨਾ ਰਹੇ ਹੋ, ਪੂਰਨਵਾਸੀ ਦੇ ਦਿਹਾੜੇ ਜਿਨ੍ਹਾਂ ਦੀ ਯਾਦ ਵਿੱਚ ਅੱਜ ਅਖੰਡ ਪਾਠ ਆਰੰਭ ਹੋਇਆ, ਉਹ ਪੂਰਨ ਸਨ। ਪੂਰਨਵਾਸੀ ਦੇ ਚੰਦਰਮਾ ਦੀ ਨਿਆਈ ਜਾਤੋਂ ਪਰਮਾਰਥੀ ਲੈਣ ਵਿੱਚ ਕਥਾ ਕੀਰਤਨ ਰਾਹੀਂ ਆਪਣੀ ਵੱਖਰੀ ਪਹਿਚਾਣ ਹੋ ਗਈ ਕਿ ਰਾੜੇ ਵਾਲੇ ਸੰਤ ਨੂੰ। ਜਦੋਂ ਉਹਨਾਂ ਦਾ ਸਤਿਕਾਰ ਹੋਣਾ ਆਰੰਭ ਹੋਇਆ 1975 25 ਅਗਸਤ 26 ਅਤੇ 25 ਦੀ ਰਾਤ, ਜਦੋਂ ਚੜ੍ਹਾਈ ਕਰਦੇ ਨੇ ਸੰਤ ਮਹਾਰਾਜ, ਆਹ ਦੀਵਾਨ ਆਖਰੀ ਸੀ ਇੱਥੇ, ਅਤੇ ਉਸ ਦਿਨ ਤੱਕ ਕਦਮ ਅੱਗੇ ਨੂੰ ਗਿਆ, ਪਿੱਛੇ ਨੂੰ ਨਹੀਂ ਗਿਆ। ਹੁਣ ਵੀ ਦੇਖਦੇ ਹੋ ਪ੍ਰਚਾਰਕਾਂ ਦਾ ਹਾਲ, ਕਈ ਵਾਰ ਬੜਾ ਤਰਸ ਵੀ ਆਉਂਦਾ, ਆਤਿਸ਼ਬਾਜ਼ੀਆਂ ਚੱਲਦੀਆਂ। ਉਹਨਾਂ ਦੇ ਵਿੱਚ ਇੱਕ ਅਨਾਰ ਹੁੰਦਾ, ਅਨਾਰ
ਦੀਵਾਲੀ ਨੂੰ ਜਾਂ ਫਿਰ ਆ ਜਦੋਂ ਤੁਹਾਡੇ ਇੱਥੇ ਕਈ ਦਿਹਾੜੇ ਮਨਾਉਂਦੇ ਆ, ਅਤੇ ਉਹਦੇ ਵਿੱਚ ਅਨਾਰ ਹੈ ਜਿਹੜਾ ਵਿਸ਼ੇਸ਼ ਕਰਕੇ ਚਲਾਇਆ, ਉਹਦਾ ਨਾਮ ਅਨਾਰ ਹੈ। ਉਹ ਜਿਸ ਵੇਲੇ ਚੱਲਦਾ ਉਹਦਾ ਚਾਨਣਾ ਇੰਨਾ ਵੀ ਕੀੜੀ ਫਿਰਦੀ ਵੀ ਦਿਸਦੀ ਹੈ, ਬਾਹਲਾ ਹੀ ਚਾਨਣਾ ਹੁੰਦਾ, ਪਰ ਦੋ ਕੁ ਮਿੰਟ ਬਾਅਦ ਸਵਾਹ ਹੀ ਲੱਭਦੀ ਹੈ, ਹੋਰ ਕੱਖ ਵੀ ਨਹੀਂ ਲੱਭਦਾ। ਅਤੇ ਕਈਆਂ ਦੀ ਵਡਿਆਈ ਅਨਾਰ ਦਾ ਚਾਨਣਾ ਦੇ ਕੇ ਇੱਕ ਵਾਰੀ ਤਾਂ ਅਮਰਾਂ ਨੂੰ ਸੋ ਜਾਂਦੇ ਆ, ਦੂਜੀ ਵਾਰੀ ਸਵਾਹ ਹੀ ਲੱਭਦੀ ਹੈ ਧਰਤੀ ਦੇ, ਹੋਰ ਕੱਖ ਵੀ ਨਹੀਂ ਲੱਭਦਾ। ਕਾਲਸੇ ਕਾਲ ਸਥਿਤੀ ਹੈ ਕਿ ਫਲਾਣੇ ਤੋਂ ਆਹ ਚੰਦ ਚਾੜਤਾ ਜੀ, ਫਲਾਣੇ ਤੋਂ ਆਹ ਹੋ ਗਿਆ ਜੀ, ਫਲਾਣੇ ਤੋਂ ਆਹ ਹੋ ਗਿਆ, ਸਵਾਹ ਹੀ ਸਵਾਹ ਲੱਭਦੀ ਹੈ, ਕੱਖ ਵੀ ਨਹੀਂ ਲੱਭਦਾ। ਸਵਾਹ 'ਚ ਹੱਥ ਮਾਰੀ ਚੱਲੋ ਅਤੇ ਆਪਣਾ ਵੀ ਸਿਰ ਮੂੰਹ ਕਾਲਾ ਕਰ ਲਓ ਹੱਥ ਮਾਰ ਕੇ। ਸਵੱਛ ਜੀਵਨ ਕੈਸਾ ਸੀ ਜਿਨ੍ਹਾਂ ਦੀ ਵਰਸੀ ਬਣਾ ਰਹੇ, ਇਹਨਾਂ ਦੀ ਪਰਮਾਤਮਾ ਨਾਲ ਪ੍ਰੀਤੀ ਸੀ ਜਿਹੜੀ ਦੂਜ ਦੇ ਚੰਦਰਮਾ, ਇੱਕ ਹੁੰਦਾ ਦਿਸਦਾ ਨਹੀਂ, ਮੈਂ ਤਾਂ ਦੂਜ ਦਾ ਕਹਿਣ ਲੱਗਿਆ, ਦੂਜ ਦਾ ਚੰਦਰਮਾ ਜਿਹੜਾ ਆਕਾਸ਼ ਵਿੱਚ ਥੋੜ੍ਹਾ ਜਿਹਾ ਐਵੇਂ ਇੱਕ ਤਾਗਾ ਜਿਹਾ ਦਿਸਦਾ, ਲੀਕ ਜੀ ਦਿਸਦੀ ਹੈ, ਇੱਕ ਆਕਾਸ਼ ਦੇ ਵਿੱਚ ਚਮਕੀਲੀ ਜੀ ਤਾਰ ਦਿਸਦੀ ਹੈ, ਟੇਢੀ ਨੋਕਦਾ। ਅਗਲੇ ਦਿਨ ਹੋਰ ਥੋੜ੍ਹਾ ਜਿਹਾ ਚਾਨਣਾ ਵੱਧ ਜਾਂਦਾ, ਅਗਲੇ ਦਿਨ ਤੀਜ ਨੂੰ, ਚੌਥ ਨੂੰ, ਪੰਚਵੀਂ, ਇਹਨੂੰ ਕਹਿੰਦੇ ਨੇ ਦਿਨ ਦਿਨ ਚੜ੍ਹੇ ਸਬਾਇਆ, ਚਾਨਣਾ ਵੱਧਦਾ ਜਾਂਦਾ। ਪੂਰਨਵਾਸ਼ੀ ਦੀ ਰਾਤ ਨੂੰ ਆਕਾਸ਼ ਦੇ ਵਿੱਚ ਕਿਤੇ ਵੀ ਅੰਧੇਰਾ ਨਹੀਂ ਹੁੰਦਾ, ਧਰਤੀ ਦੇ ਉੱਤੇ ਕਿਤੇ ਅੰਧੇਰਾ ਨਹੀਂ ਹੁੰਦਾ, ਚਾਨਣਾ ਹੀ ਚਾਨਣਾ ਹੈ। ਇਸ ਕਰਕੇ ਕਿਹਾ ਕਿ ਉੱਤਮ ਪ੍ਰੀਤੀ, ਇਹਦੇ 'ਤੇ ਦੋ ਸੂਤਰ ਨੇ, ਉੱਤਮ ਪ੍ਰੀਤੀ ਸੋ ਦੂਜ ਸੱਸ। ਉੱਤਮ ਪ੍ਰੀਤੀ ਕੈਸੀ ਹੁੰਦੀ ਹੈ? ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਉੱਤਮ ਪ੍ਰੀਤੀ ਹੈ, ਕਹਿੰਦੇ ਉਹ ਦੂਜ ਦੇ ਚੰਦਰਮਾ ਵਰਗੀ ਹੁੰਦੀ ਹੈ। ਉੱਤਮ ਪ੍ਰੀਤੀ ਸੋ ਦੂਜ ਸੱਸ ਬੜਤ ਬੜਤ ਬੜ ਜਾਏ, ਮੱਧਮ ਪ੍ਰੀਤੀ ਪੂਰਨ ਸਸੀ ਘਟਤ ਘਟਤ ਘਟ ਜਾਏ। ਅਤੇ ਕੁਛ ਪ੍ਰੇਮੀ ਐਸੇ ਰੱਬ ਨਾਲ ਪ੍ਰੇਮ ਕਰਨ ਵਾਲੇ, ਉਹਨਾਂ ਦੀ ਜ਼ਿੰਦਗੀ ਪੂਰਨਮਾਸ਼ੀ ਤੋਂ ਸ਼ੁਰੂ ਹੁੰਦੀ ਹੈ ਅਤੇ ਮੱਸਿਆ 'ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਅਤੇ ਕੁਛ ਐਸੇ ਪ੍ਰੀਤੀਵਾਨ ਜਿਹੜੇ ਦੂਜ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ 'ਤੇ ਜਾ ਕੇ ਸਮਾਪਤ ਹੁੰਦੀ ਹੈ। ਇਸ ਕਰਕੇ ਮਹਾਰਾਜ ਨੇ ਉਹਨਾਂ ਬ੍ਰਹਮ ਗਿਆਨੀਆਂ ਨੂੰ ਪੂਰਨ ਕਿਹਾ ਜਿਹਦੇ ਗੁਣਾਂ ਦੇ ਵਿੱਚ ਪੂਰਨ ਸਨ। ਮੇਰਾ ਖਿਆਲ ਹਰ ਸਾਲ ਮੈਂ ਭੁੱਲਦਾ ਨਾ ਹੋਵਾਂ, ਇੱਕ ਵਾਰੀ ਮੈਂ ਤੁਹਾਨੂੰ ਮੇਰੇ ਆਪਣੇ ਬਜ਼ੁਰਗ ਦੇ ਤਜ਼ਰਬੇ ਦੀ ਗੱਲ ਦੱਸਦਾ ਹੁੰਦਾ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਤੇ, ਗਿਆਨੀ ਸੰਤਾ ਸਿੰਘ ਜੀ ਰਿਸ਼ਤੇਦਾਰੀ 'ਚ ਮੇਰੇ ਮਾਮਾ ਜੀ ਲੱਗਦੇ ਸੀ, ਅਤੇ ਪਰ ਮੈਨੂੰ ਗਿਆਨ ਨਹੀਂ ਸੀ ਉਸ ਵੇਲੇ ਵੀ ਮੇਰਾ ਬਜ਼ੁਰਗ ਐਡਾ ਵੱਡਾ ਵਿਦਵਾਨ ਹੈ। ਮੈਂ ਸੁਣਦਾ ਰਿਹਾ ਵੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਨੂੰ ਗਿਆਨੀ ਗੁਰਦਿਆਲ ਸਿੰਘ ਅਤੇ ਇੱਕ ਇਹ ਇੱਕ ਹੋਰ ਸੰਤ ਸੀ, ਇਹ ਤਿੰਨ ਇਕੱਠੇ ਵਿਦਿਆਰਥੀ ਪੜ੍ਹੇ ਸੀ, ਸੰਤ ਗਿਆਨੀ ਗੁਰਬਚਨ ਸਿੰਘ ਦੇ ਗੁਰਭਾਈ ਸੀ ਸਾਡੇ ਬਜ਼ੁਰਗ, ਇਕੱਠੇ ਪੜ੍ਹੇ ਸੀ ਵਿਦਿਆਰਥੀ ਇਕੱਠੇ। ਪਰ ਮੈਨੂੰ ਆਪਣੇ ਮਾਮਾ ਜੀ ਅਤੇ ਮਾਮੇ ਵਾਲੇ ਰਿਸ਼ਤੇ ਦੀ ਤਾਂ ਸ਼ਰਧਾ ਸੀ ਵੀ ਬਜ਼ੁਰਗ ਨੂੰ, ਪਰ ਵਿਦਿਆ ਵਾਲੇ ਪੱਖ ਤੋਂ ਮੈਨੂੰ ਇਉਂ ਲੱਗਦਾ ਸੀ ਵੀ ਮੇਰਾ ਮਾਮਾ ਬਹੁਤ ਸਖਤ ਕਠੋਰ ਬੰਦਾ ਹੈ, ਇਹ ਸੰਤਾਂ ਦਾ ਨਿੰਦਕ ਬੰਦਾ ਹੈ, ਕਿਉਂਕਿ ਮੈਂ ਜਿਹੜੇ ਸੰਤਾਂ ਕੋਲ ਰਹਿੰਦਾ ਸੀ ਬਚਪਨ 'ਚ, ਅਤੇ ਉਹਨਾਂ ਦੇ ਬਾਹਲਾ ਮਗਰ ਪੈਂਦਾ ਸੀ ਬਜ਼ੁਰਗ ਸਾਡਾ, ਮੈਨੂੰ ਕਹਿੰਦਾ ਤੂੰ ਗਲਤ ਥਾਂ 'ਤੇ ਆ ਗਿਆ, ਇਸ ਕਰਕੇ ਮੈਨੂੰ ਵਿਉਹ ਵਰਗਾ ਲੱਗਦਾ ਸੀ। ਪਰ ਹੌਲੀ ਹੌਲੀ ਪਤਾ ਚੱਲਿਆ ਵੀ ਬਜ਼ੁਰਗ ਠੀਕ ਸੀ, ਮੈਂ ਗਲਤ ਸੀ, ਬੱਚਾ ਸੀ। ਅਤੇ ਉਹ ਬਜ਼ੁਰਗ ਬਥੇਰਾ ਕਹਿੰਦਾ ਰਿਹਾ ਵੀ ਮੈਂ ਤੈਨੂੰ ਪੜ੍ਹਾ ਦਿੰਦਾ, ਤੇਰੇ ਘਰ 'ਚ ਵਿਦਿਆ ਹੈ, ਪਰ ਚਲੋ ਵਿਦਿਆ ਤਾਂ ਜਿਵੇਂ ਮਿਲਣੀ ਸੀ ਉਸ ਤਰੀਕੇ ਨਾਲ ਹੀ ਮਿਲੀ। ਅਤੇ ਉਹ ਮੇਰੇ ਕੋਲ ਸੰਨ 73 ਵਿੱਚ 72 ਉੱਥੇ ਦੀਵਾਨ ਚੱਲਦੇ ਸੀ, ਹੁਣ ਇਹ ਤਾਂ ਦੀਵਾਨ ਮੇਰੇ ਬਿਲਕੁਲ ਮੁੜਦੇ ਹੀ, ਮੈਂ 5 ਸਾਲ ਮਲੇਰਕੋਟਲੇ ਰਿਹਾ, ਬੱਚਿਆਂ ਦੇ ਨਾਨਕੇ ਸੀ ਉੱਥੇ ਮੇਰਿਆਂ ਦੇ, ਇਸ ਕਰਕੇ ਮੈਨੂੰ ਉੱਥੇ ਜ਼ਮੀਨ ਦੇ ਕੰਮ ਕਾਜ ਉੱਥੇ ਰਹਿਣਾ ਪਿਆ ਕੁਛ। ਅਤੇ ਬਜ਼ੁਰਗ ਮੇਰੇ ਕੋਲ ਆਏ ਹੋਏ ਸੀ, ਮੈਂ ਤਾਂ 50-50 ਮੀਲ 'ਤੇ ਨਹੀਂ ਸੰਤ ਮਹਾਰਾਜ ਦਾ ਦੀਵਾਨ ਛੱਡਦਾ, ਇਹ ਤਾਂ ਬਿਲਕੁਲ ਮੁੜ 'ਚ ਸੀ। ਮੈਂ ਸੋਚਾਂ ਵੀ ਜੇ ਮਾਮੇ ਨੂੰ ਦੱਸਿਆ ਵੀ ਦੀਵਾਨ ਲਾਉਣ ਚਲਿਆ, ਇਹਨੇ ਮੂਹਰੇ ਕੁਛ ਨਾ ਕੁਛ ਜ਼ਰੂਰ ਕਹਿਣਾ, ਕਿਉਂਕਿ ਇਸ ਤਰ੍ਹਾਂ ਦੇ ਖਿਆਲ ਆਉਂਦਾ। ਅਤੇ ਮੈਂ ਸੋਚਿਆ ਵੀ ਚਲੋ ਕੋਈ ਬਾਤ ਨਹੀਂ, ਮੈਂ ਕਿਹਾ ਮਾਮਾ ਜੀ ਇੱਕ ਬੇਨਤੀ। ਕਹਿੰਦੇ ਦੱਸ ਬਣ ਜਾ ਕੀ ਗੱਲ। ਮੈਂ ਕਿਹਾ ਜੀ ਸੰਤ ਮਹਾਰਾਜ ਦੀ ਦੀਵਾਨ ਬਾਲਿਆਲ ਭੋਗਿਆਲ, ਇਹ ਮੈਂ ਤਾਂ ਦੀਵਾਨ ਸੁਣ ਜਾਣਾ ਹੀ, ਜੇ ਤੁਸੀਂ ਮਿਹਰਬਾਨੀ ਕਰਕੇ ਨਾਲ ਚੱਲੋ। ਕਹਿੰਦੇ ਭਾਣਜਾ, ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਸੰਗਤ ਕਰਨ ਤੋਂ ਬਾਅਦ ਕਿਸੇ ਸੰਤ ਦੀ ਸੰਗਤ ਕਰਨ ਨੂੰ ਜੀ ਨਹੀਂ ਕਰਿਆ, ਇਸ ਕਰਕੇ ਉਹ ਬਹੁਤ ਵੱਡੇ ਸੀ ਵੀ ਤੂੰ ਜਾਇਆ ਕੋਈ ਬਾਤ ਨਹੀਂ ਮੈਂ ਇੱਥੇ ਆਇਆ। ਮੈਂ ਕਿਹਾ ਜੀ ਨਹੀਂ, ਮੈਂ ਤੁਹਾਨੂੰ ਲੈ ਕੇ ਜਾਣਾ ਜੀ। ਮੈਂ ਜਿੱਦ ਕੀਤੀ, ਮੈਂ ਕਿਹਾ ਕਦੇ ਕਦੇ ਛੋਟਿਆਂ ਦੀ ਗੱਲ ਵੱਡਿਆਂ ਨੂੰ ਮੰਨਣੀ ਪੈਂਦੀ, ਅੱਜ ਮੰਨਣੀ ਪਊਗੀ। ਤੈਨੂੰ ਕਹਿੰਦੇ ਚੱਲ, ਤੈਨੂੰ ਬਾਹਲਾ ਕਹਿੰਦਾ, ਮੈਂ ਚੱਲ ਰਿਹਾ ਤੇਰਾ ਮਨ ਰੱਖਣ ਵਾਸਤੇ। ਉਹ ਜ਼ਿੰਦਗੀ 'ਚ ਕਦੇ ਸੰਤ ਮਹਾਰਾਜ ਦਾ ਦੀਵਾਨ ਨਹੀਂ ਸੀ ਸੁਣਿਆ ਉਹਨੇ, ਬਜ਼ੁਰਗ ਨੇ ਸਾਡੇ ਨੇ। ਇਹ ਸਾਡੇ ਘਰ ਦੀ ਘਟਨਾ ਦੱਸਦਾ ਵੀ ਕਿੱਡੇ ਵੱਡੇ ਸੀ ਸੰਤ ਬਾਬਾ ਈਸ਼ਰ ਸਿੰਘ। ਪਾਰਥੂਆਂ ਦੀ ਨਿਗਾਹ ਦੇ ਵਿੱਚ ਕੀ ਸੀ ਉਹ? ਹੁਣ ਜਿਹੜਾ ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਵਿਦਿਆਰਥੀ ਹੈ, ਜਿਹਨੇ ਆਪਣੀ ਜ਼ਿੰਦਗੀ 'ਚ ਸੰਨਿਆਸੀ ਸੰਤ ਪੜ੍ਹਾਏ, ਬਾਂਕਾਪੁਰੀ ਸੰਨਿਆਸੀ ਸੰਤ ਸੀ, ਸਾਡੇ ਬਜ਼ੁਰਗਾਂ ਦਾ ਵਿਦਿਆਰਥੀ ਸੀ, ਸੰਨਿਆਸੀ ਸੰਤ ਸੀ, ਬੜਾ ਵਿਦਵਾਨ, ਸੰਨਿਆਸੀਆਂ 'ਚ ਧਾਂਕ ਸੀ ਬਜ਼ੁਰਗਾਂ। ਅਤੇ ਮੈਂ ਉਹਨਾਂ ਨੂੰ ਲੈ ਗਿਆ, ਜਾ ਕੇ ਅਸੀਂ ਦੀਵਾਨ 'ਚ ਬਹਿ ਗਏ। 1.5 ਘੰਟਾ ਸੰਤਾਂ ਨੇ ਕੀਰਤਨ ਕੀਤਾ। ਮੈਨੂੰ ਉਸ ਵੇਲੇ ਦਾ ਦੀਵਾਨ ਯਾਦ ਹੈ, ਕੁਛ ਕੁਛ, ਸਾਰਾ ਨਹੀਂ, ਉਹ ਯਾਦ ਆ। ਉਸ ਦਿਨ ਸੰਤਾਂ ਨੇ ਜੋ ਉਹਨਾਂ ਦਾ ਅਲੰਕਾਰ ਚੱਲਦਾ ਸੀ, ਉਹ ਗੁਰੂ ਔਰ ਸੰਤ 'ਤੇ ਦੋ ਵੱਖਰੇ ਵੱਖਰੇ ਪਦਾਂ 'ਤੇ ਚਾਨਣਾ ਪਾ ਰਹੇ ਸੀ। ਉਹ ਕਹਿੰਦੇ ਸੀ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਤਾਂ ਕੇਵਲ ਗੁਰਤਾ ਗੱਦੀ ਦਾ ਮਾਲਕ ਜਿਹੜਾ ਹੈ ਉਹੀ ਹੋ ਸਕਦਾ, ਜਿਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹ ਕਹਿੰਦੇ ਗੁਰੂ ਕੋਈ ਨਾ ਕਹਾ ਸਕਦਾ, ਨਾ ਗੁਰੂ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਵਿਅਕਤੀ ਹੋ ਸਕਦਾ, ਇਹ ਮਹਾਂਪੁਰਸ਼ ਕਹਿ ਰਹੇ ਸੀ। ਕਹਿੰਦੇ ਗੁਰੂ ਗੁਰੂ ਗ੍ਰੰਥ ਸਾਹਿਬ ਅਤੇ 5 ਪਿਆਰੇ ਜਦੋਂ ਅੰਮ੍ਰਿਤ ਸੰਚਾਰ ਕਰਦੇ ਹੈ, ਉਦੋਂ 5 ਪਿਆਰੇ ਨਾਮ ਦਿੰਦੇ ਆ, ਨਾਮ ਵੀ 5 ਪਿਆਰੇ ਦਿੰਦੇ ਆ। ਕਹਿੰਦੇ ਬਾਕੀ ਰਹੀ ਗੱਲ ਵੀ ਸੰਤਾਂ ਦਾ ਸਥਾਨ ਕੀ ਹੈ, ਗੁਰੂ ਘਰ ਦੇ ਵਿੱਚ ਬਹੁਤ ਵੱਡੇ ਵੱਡੇ ਸਾਧੂ ਹੋਏ, ਉਹਨਾਂ ਦਾ ਸਥਾਨ ਕੀ ਆ ਗੁਰੂ ਨਾਨਕ ਦੇ ਘਰ ਦੇ ਵਿੱਚ? ਉਸ ਵੇਲੇ ਕਬੀਰ ਸਾਹਿਬ ਦੀ ਤੁੱਕ ਬੋਲੀ ਸੰਤ ਮਹਾਰਾਜ, ਕਬੀਰ ਸੇਵਾ ਕੋ ਦੋਏ ਪਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਕਹਿੰਦੇ ਭਾਈ ਸੰਤ ਦੀ ਡਿਊਟੀ ਜਿਹੜੀ ਹੈ ਉਹ ਤਾਗੇ ਤਬੀਤ ਕਰਕੇ ਦੇਣ ਦੀ ਨਹੀਂ ਹੈ, ਲੋਕਾਂ ਦੇ ਹਥੌਲੇ ਕਰਨ ਦੀ ਨਹੀਂ ਹੈ। ਅਤੇ ਹੁਣ ਤਾਂ ਬਹੁਤ ਹੈਰਾਨੀ ਹੁੰਦੀ ਹੈ, ਨਵੀਆਂ ਨਵੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਨੇ। ਕਹਿੰਦੇ ਉਹ ਇੱਕ ਗਿਆਨਾ ਸੂ ਕਹਿੰਦਾ ਵੀ ਮੈਂ ਹੁਣ ਆਪਣੇ ਸੇਵਕਾਂ ਨੂੰ ਸੱਚਖੰਡ ਦੇ ਸਰਟੀਫਿਕੇਟ ਦੇਣ ਲੱਗ ਗਿਆ, ਕਿਤੇ ਇੱਥੇ ਬੈਠਾ ਵੀ ਜਿਹਨੇ ਸਰਟੀਫਿਕੇਟ ਲੈਣਾ ਮੇਰੇ ਕੋਲੋਂ ਲੈ ਜਾਓ, ਤੁਹਾਨੂੰ ਸੱਚਖੰਡ ਦੇ ਵਿੱਚ ਉੱਥੇ ਦਾ ਦਰਵਾਜ਼ਾ ਖੋਲ੍ਹੀ ਜਾਣਾ ਮੈਂ ਇੱਥੇ। ਬੜੀਆਂ ਨਵੀਆਂ ਨਵੀਆਂ ਗੱਲਾਂ ਹੋ ਰਹੀਆਂ। ਅਤੇ ਮਹਾਂਪੁਰਸ਼ ਕਹਿੰਦੇ ਨਾਮ ਦ੍ਰਿੜ ਕਰਾਉਣਾ, ਨਾਮ ਜਪਾਉਣ ਦੀ ਡਿਊਟੀ ਸੰਤ ਦੀ ਕਿਉਂ ਹੈ? ਸੰਤ ਨਾਮ ਜਪਦਾ, ਆਪ ਜਪੈ, ਜਿਹੜਾ ਆਪ ਜਪਦਾ ਜਪਾਉਣ ਦਾ ਅਧਿਕਾਰ ਵੀ ਉਹਦੇ ਕੋਲ ਹੈ, ਆਪ ਜਪੈ ਆਪ ਰਹੇ ਨਾਮ ਜਪੈ। ਆਹ ਤੁਸੀਂ ਜਿਹੜੇ ਬੈਠੇ ਹੋ ਤੁਹਾਡੇ ਵਿੱਚ ਬਹੁਤ ਸਾਰੇ ਉਹ ਨੇ, ਅਤੇ ਜਿਹੜੇ ਮਹਾਂਪੁਰਸ਼ਾਂ ਦੇ ਵੇਲੇ ਉਹਨਾਂ ਦੇ ਲਾਏ ਹੋਏ ਬੂਟੇ ਸੁਗੰਧੀ ਦੇਣ ਵਾਲੇ ਅੱਜ ਤੱਕ ਮਹਿਕਦੇ ਰਹੇ। ਸੰਤ ਬਾਬਾ ਈਸ਼ਰ ਸਿੰਘ ਜੀ ਦੇ ਬਾਗ ਦੇ ਚੰਦਨ ਦੇ ਬੂਟੇ ਹੋ ਤੁਸੀਂ, ਸੰਗਤ ਕੀਤੀ ਆ ਉਹਨਾਂ ਦੀ, ਔਰ ਉਹ ਕੈਸੇ ਸਨ? ਹੁਣ ਰਿਜ਼ਲਟ ਦੇਖੋ ਨੇ, ਮਹਾਂਪੁਰਖਾਂ ਦੀ ਮਿੱਠੀ ਰਸਨਾ, ਮਿੱਠੀ ਕੋਇਲ ਵਰਗੀ ਆਵਾਜ਼, ਜਿਉਂ ਜਿਉਂ ਉਮਰ ਚੜ੍ਹੀ ਗਿਆ ਤਿਉਂ ਤਿਉਂ ਆਵਾਜ਼ ਦੀ ਜਿਹੜੀ ਜਿਹੜੀ ਸੁਰ ਸੀ ਨਾ, ਆਵਾਜ਼ ਬੱਚਿਆਂ ਵਰਗੀ ਹੋ ਰਹੀ ਮਹਾਂਪੁਰਖਾਂ ਦੀ, ਮਿੱਠੀ ਅਤੇ ਪਿਆਰੀ ਹੁੰਦੀ ਸੀ। ਅਤੇ ਸਮਾਪਤੀ ਹੋਈ, ਗੁਰੂ ਸਤੋਤਰ ਹੋਇਆ, ਅਤੇ ਉਸ ਤੋਂ ਬਾਅਦ ਅਸੀਂ ਬਜ਼ੁਰਗ ਮੈਂ ਆ ਗਏ ਉੱਥੇ, ਸਾਰਾ 6 ਕਿਲੋਮੀਟਰ 5 ਕਿਲੋਮੀਟਰ ਹੀ ਆ, ਬਲਕਿ ਸ਼ਾਇਦ ਇੱਦੂ ਵੀ ਘੱਟ ਹੀ। ਜਦੋਂ ਆ ਕੇ ਮੈਂ ਬਜ਼ੁਰਗਾਂ ਨੂੰ ਪੁੱਛਿਆ, ਮੈਂ ਜੀ ਇਉਂ ਦੱਸੋ ਵੀ ਤੁਸੀਂ ਆਪਣੀ ਹਿਰਦੇ ਦੀ ਗੱਲ ਦੱਸੋ ਵੀ ਤੁਹਾਨੂੰ ਕਿਵੇਂ ਲੱਗੇ। ਅਤੇ ਮੈਨੂੰ ਪਤਾ ਸੀ ਵੀ ਨੁਕਤਾਚੀਨੀ ਤਾਂ ਕੋਈ ਨਾ ਕੋਈ ਤਾਂ ਕਰਨੀ ਹੈ ਇਹਨਾਂ ਨੇ, ਵੀ ਅੱਜ ਕਿਹੜੀ ਕਰੂਗਾ ਨੁਕਤਾਚੀਨੀ। ਜੇ ਅੱਜ ਵੀ ਇਹਨੇ ਨੁਕਤਾਚੀਨੀ ਕਰ ਦਿੱਤੀ ਵੀ ਫਿਰ ਮਾਮੇ ਨਾਲ ਬਣਦੀ ਤਾਂ ਪਹਿਲਾਂ ਹੀ ਨਹੀਂ, ਫਿਰ ਹੁਣ ਤਾਂ ਬਿਲਕੁਲ ਹੀ ਲੀਕ ਕੱਢਣੀ ਪਊਗੀ। ਉਹ ਮੈਨੂੰ ਕਹਿੰਦਾ ਬਣ ਜਾ। ਸੱਚੀ ਗੱਲ ਮੈਂ ਕਹਿੰਦਾ ਵੀ ਮੈਨੂੰ ਜ਼ਿੰਦਗੀ ਦਾ ਤਜ਼ਰਬਾ ਹੈ, ਸਾਰੀ ਜ਼ਿੰਦਗੀ ਸਾਧੂਆਂ 'ਚ ਰਿਹਾ, ਬਾਣਾ ਨਹੀਂ ਤਿਆਗਿਆ ਸੀ ਬਜ਼ੁਰਗਾਂ ਨੇ, ਮਰਨ ਤੱਕ ਚੋਲਾ ਰੱਖਿਆ ਉਹਨਾਂ ਨੇ, ਗ੍ਰਸਥ 'ਚ ਹੀ ਰਹੇ। ਕਹਿੰਦੇ ਮੈਂ ਇੱਕੋ ਹੀ ਸ਼ਬਦ ਦੇ ਨਾਲ ਤੈਨੂੰ ਸਮਝਾ ਦਿੰਦਾ। ਮੈਂ ਕਿਹਾ ਜੀ ਦੱਸੋ। ਕਹਿੰਦੇ ਪੂਰਾ ਭੰਡ ਹੈ ਬਸ, ਵੀ ਜਿਹੜਾ ਪੂਰਾ ਹੁੰਦਾ ਹੈ ਉਹ ਨਾ ਡੋਲਦਾ ਹੁੰਦਾ ਅਤੇ ਨਾ ਬੋਲਦਾ ਹੁੰਦਾ। ਕਹਿੰਦੇ ਭਾਂਡੇ ਦੀ ਆਵਾਜ਼, ਇਸ਼ਾਰਾ ਕੀਤਾ ਉਹਨਾਂ ਨੇ, ਉਹਨਾਂ ਤਾਂ ਇੰਨਾ ਹੀ ਸ਼ਬਦ ਕਿਹਾ, ਜਿਹੜਾ ਭਾਂਡਾ ਖਾਲੀ ਹੈ ਠੋਲਾ ਮਾਰੋ ਪਤਾ ਚੱਲ ਜਾਏਗਾ। ਘੜੇ ਦੇ 'ਚ ਹੱਥ ਮਾਰਨ ਦੀ ਲੋੜ ਨਹੀਂ, ਚੱਪਣ ਚੱਕਣ ਦੀ ਲੋੜ ਨਹੀਂ, ਠੋਲਾ ਮਾਰ ਕੇ ਦੇਖੋ ਪਤਾ ਚੱਲ ਜਾਏਗਾ ਖਾਲੀ ਹੈ। ਉਹਦੇ ਵਿੱਚ ਅੱਧਾ ਕੁ ਕੁਛ ਹੈ, ਫਿਰ ਉਹਨੂੰ ਹਿਲਾ ਕੇ ਦੇਖੋ ਛਲਕੇਗਾ, ਪਤਾ ਚੱਲ ਜਾਏਗਾ ਵੀ ਇਹ ਖਾਲੀ ਹੈ ਅੱਧਾ। ਜੇ ਨੱਕੋ ਨੱਕ ਭਰਿਆ ਹੋਵੇ ਆਵਾਜ਼ ਨਹੀਂ ਆਉਂਦੀ ਕੋਈ, ਠੋਸ ਹੈ। ਜੇ ਉਹਨੂੰ ਤਰੇੜ ਆਈ ਹੋਵੇ ਫਿਰ ਠੋਲਾ ਮਾਰੋ ਤਾਂ ਉਹਦੀ ਤਰੇੜ ਆਈ ਦੀ ਆਵਾਜ਼ ਵੱਖਰੀ ਕਿਸਮ ਦੀ ਹੁੰਦੀ ਹੈ। ਭਾਂਡੇ ਤਾਂ ਹੈਗੇ ਹੁਣ ਵੀ, ਕਈਆਂ ਦੇ ਤਾਂ ਤਰੇੜਾਂ ਆਈਆਂ ਹੋਈਆਂ ਨੇ ਟੁੱਟੇ ਹੋਏ ਭਾਂਡੇ ਦੇ। ਟੁੱਟੇ ਕਿਵੇਂ ਨੇ? ਵਜਰ ਕਰਹਿਤਾਂ 'ਚ ਟੁੱਟ ਗਏ, ਤਰੇੜਾਂ ਆ ਗਈਆਂ ਜੀਵਨ ਨੂੰ। ਅਤੇ ਕੁਛ ਉਹ ਨੇ ਜਿਹਦੇ 'ਚ ਕੁਛ ਗੁਣ ਹੈਗੇ ਕਥਾ ਕੀਰਤਨ ਦੇ, ਅਤੇ ਅੱਧਾ ਖਾਲੀ ਹੈ ਡੋਲਦੇ ਫਿਰਦੇ। ਅਤੇ ਭਾਈ ਜਿਨ੍ਹਾਂ ਦੀ ਵਰਸੀ ਮਨਾ ਰਹੇ ਹੋ ਉਹਨਾਂ ਦੇ ਉੱਤੇ ਢੁੱਕਦਾ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦਾ। ਅਤੇ ਪੂਰਨ ਕਵਹੂ ਨਾ ਡੋਲਤਾ, ਉਹ ਕਦੇ ਡੋਲੇ ਨਹੀਂ ਸੰਸਾਰ ਦੇ ਵਿੱਚ। ਮਾਇਆ ਉਹਨਾਂ 'ਤੇ ਹਮਲਾ ਕਰਕੇ ਆਈ। ਮਹਾਂਪੁਰਖਾਂ ਦਾ ਇਤਿਹਾਸ ਹੁਣ ਤਾਂ ਲਿਖਤ 'ਚ ਆ ਗਿਆ, ਇਲਾਕੇ 'ਚ ਸਨਸਨੀ ਫੈਲ ਗਈ ਸੀ ਵੀ ਕਿੱਡੇ ਉੱਚੇ ਜੀਵਨ ਵਾਲੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ। ਭਾਵੇਂ ਜਾਣ ਬੁੱਝ ਗਏ ਸੀ ਖੇਡ ਉਹ, ਪਰ ਮਹਾਂਪੁਰਸ਼ ਜੀਵਨ ਦੇ ਪੱਖ ਤੋਂ ਪੂਰੇ ਖਰੇ ਉਤਰੇ। ਪੂਰਨ ਕਬਹੂ ਨਾ ਡੋਲਤਾ, ਕਿਉਂ ਪੂਰਾ ਕੀਆ ਪ੍ਰਭ ਆਪ। ਉਹ ਤਾਂ ਰੱਬ ਨੇ ਪਹਿਲਾਂ ਹੀ ਪੂਰੇ ਬਣਾ ਕੇ ਭੇਜੇ ਸੀ, ਬਾਬਾ ਵੀਰ ਨੂੰ ਦੱਸ ਰਿਹਾ ਥੋੜ੍ਹੀ ਕਹਿਤਾ ਸੀ। ਦਿਨ ਦਿਨ ਚੜ੍ਹੇ ਸਵਾਇਆ, ਇਹ ਵੀ ਗੱਲ ਉਹਨਾਂ 'ਤੇ ਟੁੱਕਦੀ ਹੈ। ਜਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ 'ਤੇ ਟੁੱਕਦੀ ਹੈ। ਇਹ ਉਹ ਸਾਧੂ ਹੋਏ ਨੇ ਜਿਹੜੇ ਚੜ੍ਹਦੀ ਗਈ ਹੈ ਸਿਰੇ ਤੱਕ, ਪਿੱਛੇ ਨੂੰ ਨਹੀਂ ਆ। ਇਸੇ ਫੇਰੀ ਵਿੱਚ ਜਿਹੜੀ 1975 ਦੀ ਸੀ ਮਹਾਂਪੁਰਖਾਂ ਦੀ, ਜਦੋਂ ਸਰੀਰ ਤਿਆਗਦੇ ਇੱਥੇ ਗੁਲ ਬ੍ਰਹਮਕੀ 'ਚ, ਉਸ ਵੇਲੇ ਕਿਹਾ ਸਾਰੇ ਜਥੇ ਦੇ ਸਿੰਘਾਂ 'ਚ ਕਿਹਾ, ਕਹਿੰਦੇ ਬਈ ਬੜੇ ਉਤਰਾਅ ਚੜਾਅ ਆਉਂਦੇ ਹੈ, ਕਹਿੰਦੇ ਗੁਰੂ ਨਾਨਕ ਦੀ ਕਿਰਪਾ ਰਹੀ ਹੈ, ਜਿਹੜਾ ਕਦਮ ਇੱਕ ਵਾਰੀ ਪੁੱਟ ਲਿਆ ਕਹਿੰਦੇ ਕਦਮ ਅੱਗੇ ਨੂੰ ਗਿਆ, ਪਿੱਛੇ ਨੂੰ ਨਹੀਂ ਗਿਆ ਇੱਕ ਇੰਚ ਵੀ। ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਪੂਰਨ ਮਾਂ ਪੂਰਨ ਪ੍ਰਭੂ, ਪੂਰਨ ਮਾਸ਼ੀ ਜੇ ਚੰਦਰਮਾ ਦੀ ਤਰ੍ਹਾਂ ਉਹ ਪੂਰਨ ਸਨ। ਦੋ ਰਾਤਾਂ ਹੈ, ਇੱਕ ਪੂਰਨਮਾਸ਼ੀ ਦੀ ਰਾਤ ਹੈ, ਮੈਂ ਆਪਣੀ ਗੱਲ ਸਮਾਪਤ ਕਰਨ ਲੱਗਾ, ਇੱਕ ਮੱਸਿਆ ਦੀ ਰਾਤ ਹੈ। ਕਈਆਂ ਦਾ ਜੀਵਨ ਮੱਸਿਆ ਦੀ ਰਾਤ ਹੈ ਅਤੇ ਕਈਆਂ ਦਾ ਜੀਵਨ ਪੂਰਨਮਾਸ਼ੀ ਦੀ ਰਾਤ ਹੈ। ਜੇ ਪੂਰਨਮਾਸ਼ੀ ਮਨਾਉਂਦੇ ਹਾਂ ਤਾਂ ਇਹਦਾ ਅਰਥ ਇਹ ਹੈ ਕਿ ਆਪਣਾ ਜੀਵਨ ਪੂਰਨਮਾਸ਼ੀ ਦੀ ਰਾਤ ਵਰਗਾ ਕਰੋ, ਜਿਹਦੇ ਵਿੱਚ ਅਗਿਆਨਤਾ ਦਾ ਅੰਧਕਾਰ ਨਾ ਹੋਵੇ, ਜਿਹਦੇ 'ਚ ਵੈਰਾਗ ਦਾ ਚੰਦਰਮਾ 16 ਕਲਾਂ ਦੇ ਵਿੱਚ ਸੰਪੂਰਨ ਹੋਵੇ। ਜਿਵੇਂ ਸਾਰੀ ਰਾਤ ਚੰਦਰਮਾ ਰਹੂਗਾ ਅੱਜ, ਉਹਦੇ ਜੀਵਨ ਦੇ ਅੰਤ ਵੇਲੇ ਤੱਕ ਵੈਰਾਗ ਦਾ ਚੰਦਰਮਾ ਹਿਰਦੇ ਰੂਪੀ ਆਕਾਸ਼ ਦੇ ਵਿੱਚ ਆਪਣੀਆਂ ਕਿਰਨਾਂ ਛੱਡਦਾ ਰਹੇ, ਤਾਂ ਕਿ ਜੀਵਨ ਅੰਧੇਰੇ ਵਿੱਚ ਨਾ ਜਾਵੇ, ਉਹ ਪਹੁੰਚੇ ਮੰਜ਼ਿਲ 'ਤੇ ਜਿੱਥੇ ਪਹੁੰਚਣਾ ਚਾਹੀਦਾ। ਅਤੇ ਪੂਰਨਮਾਸ਼ੀ ਦੇ ਦਿਹਾੜੇ 3-4 ਪ੍ਰਮਾਣ ਹੋਰ ਸਨ, ਪਰ ਇੱਕੋ ਹੀ ਪ੍ਰਮਾਣ 'ਤੇ ਗੱਲ ਸਮਾਪਤ ਹੋ ਗਈ। ਗੁਰੂ ਕਿਰਪਾ ਕਰੇ ਕੱਲ੍ਹ ਨੂੰ ਫਿਰ ਵੱਧ ਚੜ੍ਹ ਕੇ ਸੰਗਤਾਂ ਨੇ महापुरशां दी वरसी, उदों बाद कलेरां वाले महापुरशां दी वरसी, जिहड़े उहनां दी वरसियां ते अन्न धन खर्च रहे हो ना, अखंड पाठां ते गुरुद्वारे साहिब गोलकां च अनंत प्रकार दा जिहड़ा धन तुसीं खर्च रहे हो, ਇਹ ਤਾਂ ਆਪਣਾ ਧਨ ਤੁਸੀਂ ਜਮ੍ਹਾਂ ਕਰਾ ਰਹੇ ਹੋ ਉਸ ਬੈਂਕ ਵਿੱਚ ਜਦੋਂ ਸਰੀਰ ਨਹੀਂ ਰਹਿਣਾ, ਜਿੱਥੇ ਅੱਗੇ ਜਾਣਾ ਹੈ। ਦਹਿ ਦੁਨੀਆ ਸੱਤਰ ਆਖਰ ਦੀ ਬਾਤ ਹੈ। ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਈਸ਼ਵਰ ਸਿੰਘ ਜੀ ਆਪਣਾ ਕਿਰਪਾ ਦਾ ਹੱਥ ਤੁਹਾਡੇ 'ਤੇ ਬਣਾਈ ਰੱਖਣ। ਉਹ ਸੱਚਖੰਡ ਵਾਸੀ ਪੂਰਨ ਆਤਮਾ ਜਾਣਦੇ ਨੇ ਮੇਰੀ ਯਾਦ ਵਿੱਚ ਕਿਹੜੇ ਕਿਹੜੇ ਗੁਰਮੁਖ ਬੈਠੇ ਨੇ, ਕਿਹੜੇ ਕਿਹੜੇ ਆਪਣਾ ਸਮਾਂ ਦੇ ਰਹੇ ਨੇ, ਕਿਹੜੇ ਧਨ ਖਰਚ ਰਹੇ ਨੇ, ਕਿਹੜੇ ਸੇਵਾ ਨਿਭਾ ਰਹੇ ਨੇ। ਸਾਰਿਆਂ ਦੇ ਉੱਤੇ ਹੀ ਗੁਰੂ ਨਾਨਕ ਬਖਸ਼ਿਸ਼ ਕਰੇ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਪਾਵਦੀ, ਜਨ ਕਾ ਜੈਕਾਰ ਕਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ।